ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਧਿਆ ਗਏ ਅਰਦਾਸ ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੋਂ ਬੇਨੰਤੀ ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੋਂ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਮੈਂ ਹੋਰ ਥਾਂ ਨਾਹੀਂ ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਨੇ ਐਬ ਗੁਨਾਹ ਮੇਰੇ ਮੈਂ ਤਾਂ ਤੱਕਦਾ ਰਹਿਮਤਾਂ ਤੇਰੀਆਂ ਨੂੰ ਕਿਹਦੇ ਦਰ ਜਾਵਾਂ ਜੀ ਛੱਡ ਕੇ ਦੁਆਰਾ ਤੇਰਾ ਕਿਹਦੇ ਦਰ ਜਾਵਾਂ ਜੀ ਛੱਡ ਕੇ ਦੁਆਰਾ ਤੇਰਾ
ਤੇਰਾ
छड़ के दुआरा तेरा मने माहे जिस सिमरत सुख होए सगले दुख जाहे सगल द्वार को छाड़ के गहयो तुहारो द्वार बाहे गहे की लाज अस गोविंद दास तुहार जैसे तो अनेक रोगी अब तुहें वैद ग्रह जैसो जैसो रोग तैसो औख दिखवावई जैसे राजा द्वार लोग अब तुहें सेवा नमित जोई जाही जोग तैसी पहल बतावई जैसे दाता पास जन अर्थी अनेक आवै जोई जोई जच दे दे दुखन मटावई तैसे गुर शरण आवत हैं अनेक सिख तैसे गुर शरण आवत हैं अनेक सिख जैसो जैसो पाओ तैसी कामना पुजावई तेरे दरबार दी शोभा हर दम मैं गाई जावा तेरे दरबार दी शोभा हर दम मैं गाई जावा
तेरे दरबार दी शोभा
दरबार की शोभा हर दम मैं गाई जावा तेरे दरबार की शोभा हर दम मैं गाई जावा कुछ मिल जे उथों झोली बिच पाई जावा जो भी कुछ मिल जे उथों झोली बिच पाई जावा
जो भी कुछ मिल जे झोली बिच पाई जावा जो भी कुछ मिल जे झोली
ਸਜਨ ਅਮੋਲਕ ਤੇਰੇ ਹਿਰਦੇ ਵਸਾਈ ਜਾਵਾਂ, ਸਜਨ ਅਮੋਲਕ ਤੇਰੇ ਹਿਰਦੇ ਵਸਾਈ ਜਾਵਾਂ। ਦਰਬਾਰ ਦੀ ਸੋਭਾ ਹਰ ਦਮ ਮਹਿੰਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰ ਦਮ ਮਹਿੰਗਾਈ ਜਾਵਾਂ। ਇੱਕ ਤੂੰ ਹੀ ਮਾਲਕ, ਕੋਈ ਕਿਸੇ ਦਾ ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੀ ਮਾਲਕ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ ਸਾਹਿਬੇ ਕਮਾਲ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ ਜੋ ਸਮੂਹ ਮਲੋਟ ਨਿਵਾਸੀ ਸੰਗਤਾਂ ਨੂੰ ਮਲੋਟ ਹੀ ਨਹੀਂ ਬਲਕਿ ਸਾਰੇ ਇਲਾਕੇ ਨੂੰ ਉੱਦਮ ਉਪਰਾਲਾ ਧਿਆਨ ਦਿਓ। ਉੱਦਮ ਉਪਰਾਲਾ ਜ਼ਰੂਰ ਇੱਕ ਇਲਾਕੇ ਦਾ ਹੈ ਔਰ ਲਾਹਾ ਪਤਾ ਹੀ ਨਹੀਂ ਇੱਥੇ ਕਿੰਨੇ ਕੁ ਇਲਾਕਿਆਂ ਦੀ ਸੰਗਤ ਨੇ ਆ ਕੇ ਲੈ ਜਾਣਾ। ਹੁਣ ਆਪਾਂ ਆਪਣਾ ਇਲਾਕਾ ਗਿਣਦੇ ਹਾਂ, 50 ਕਿਲੋਮੀਟਰ ਦਾ ਏਰੀਆ ਬਠਿੰਡਾ ਆਪਣਾ ਇਲਾਕਾ ਹੈ। ਇੱਥੇ ਮਾਨਸਾ ਦੀਆਂ ਵੀ ਸੰਗਤਾਂ ਬੈਠੀਆਂ ਨੇ, ਉਹ ਹੋਰ ਇਲਾਕਾ ਪੈ ਜਾਂਦਾ। ਕੋਈ ਮੋਗੇ ਤੋਂ ਆਇਆ, ਕੋਈ ਅੰਮ੍ਰਿਤਸਰ ਸਾਹਿਬ ਤੋਂ ਆਇਆ। ਹੁਣ ਅੰਮ੍ਰਿਤਸਰ ਸਾਹਿਬ 'ਤੇ ਆਪਣਾ ਇਲਾਕਾ ਨਹੀਂ ਪੈਂਦਾ, ਇਹ ਕਹਿ ਲਓ ਵੀ ਇਲਾਕੇ ਦਾ ਸਮਾਗਮ ਨਹੀਂ, ਉੱਦਮ ਇੱਕ ਇਲਾਕੇ ਦਾ। ਲਾਹਾ ਪਤਾ ਹੀ ਨਹੀਂ ਕਿੰਨੇ ਇਲਾਕਿਆਂ ਦੀ ਸੰਗਤ ਲੈ ਰਹੀ ਹੈ। ਇਹ ਸਾਂਝਾ ਖੂਹ ਹੈ, ਜਿਹੜਾ ਮਰਜ਼ੀ ਆਏ ਤੇ ਪਾਣੀ ਭਰ ਕੇ ਲੈ ਜਾਏ। ਧਿਆਨ ਦਿਓ, ਜਿਵੇਂ ਘਰਾਂ ਵਿੱਚ ਪੰਪ ਲੱਗੇ ਹੁੰਦੇ ਨੇ, ਨਲਕੇ ਲੱਗਦੇ ਨੇ, ਜੇ ਕਿਸੇ ਗਵਾਂਢੀ ਦਾ ਨਲਕਾ ਖਰਾਬ ਹੋ ਜਾਂਦਾ ਉਹ ਪਾਣੀ ਭਰਨ ਵਾਸਤੇ ਆ ਜਾਏਗਾ, ਇੱਕ ਦਿਨ ਪਾਣੀ ਭਰ ਕੇ ਲੈ ਜਾਏਗਾ, ਦੋ ਦਿਨ ਲੈ ਜਾਏਗਾ, ਚਾਰ ਦਿਨ ਲੈ ਜਾਏਗਾ। ਇੱਕ ਦਿਨ ਸਾਨੂੰ ਉਹ ਚੰਗਾ ਨਹੀਂ ਲੱਗਣਾ ਵੀ ਰੋਜ਼ ਹੀ ਆ ਜਾਂਦਾ, ਦਰਵਾਜ਼ਾ ਖਲਵਾਉਂਦਾ ਆ ਕੇ ਪਾਣੀ ਲੈ ਕੇ ਜਾਂਦਾ, ਇਹ ਆਪਣਾ ਕਿਉਂ ਨਹੀਂ ਠੀਕ ਕਰਵਾਉਂਦਾ। ਇੱਕ ਜਿਹੜਾ ਘਰ ਵਿੱਚ ਪੰਪ ਲੱਗਿਆ ਹੋਇਆ ਔਰ ਇੱਕ ਨਲਕਾ ਉਹ ਹੁੰਦਾ ਜਿਹੜਾ ਕਿਸੇ ਸਾਂਝੀ ਥਾਂ 'ਤੇ ਲੱਗਿਆ ਹੋਵੇ, ਬੱਸ ਸਟੈਂਡ 'ਤੇ ਲੱਗਿਆ ਹੋਵੇ, ਪੰਚਾਇਤੀ ਘਰ 'ਚ ਲੱਗਿਆ ਹੋਵੇ, ਸਕੂਲ 'ਚ ਲੱਗਿਆ ਹੋਵੇ, ਜਿਹੜਾ ਸਾਂਝੀ ਥਾਂ 'ਤੇ ਨਲਕਾ ਲੱਗਿਆ ਉਹਦੇ ਤੋਂ ਜਿਹੜਾ ਮਰਜ਼ੀ ਆਏ, ਜਦੋਂ ਮਰਜ਼ੀ ਆਏ ਪਾਣੀ ਭਰ ਕੇ ਲੈ ਜਾਏ, ਕਿਸੇ ਨੇ ਰੋਕਣਾ ਨਹੀਂ ਹੈ। ਖੁਸ਼ਰਨਾ
ਸ਼੍ਰੀ ਵਾਹਿਗੁਰੂ,
ਕਿਉਂਕਿ ਉਹ ਸਾਂਝੀ ਜਗ੍ਹਾ 'ਤੇ ਲੱਗਿਆ, ਚੁਰਸਤੇ 'ਚ ਲੱਗਿਆ, ਸਾਂਝਾ ਨਲਕਾ, ਸਾਂਝਾ ਖੂਹ। ਸਤ ਸੰਗਤ, ਇਸੇ ਤਰ੍ਹਾਂ ਇੱਕ ਸਾਡੇ ਘਰਾਂ ਦੇ ਸਮਾਗਮ ਹੁੰਦੇ ਨੇ, ਇੱਕ ਸਾਡੇ ਘਰਾਂ ਦੇ ਸਮਾਗਮ ਨੇ, ਕਿਸੇ ਨੇ ਖੰਡਪੜ ਸਾਹਿਬ ਕਰਾ ਦਿੱਤਾ, ਕਿਸੇ ਨੇ ਲੰਗਰ ਲਾ ਦਿੱਤਾ, ਕੋਈ ਸਮਾਗਮ ਕਰਾ ਲਿਆ, ਉੱਥੇ ਫਿਰ ਹਰ ਕੋਈ ਨਹੀਂ ਆਉਂਦਾ, ਉਹੀ ਆਏਗਾ ਜਿਹਨੂੰ ਤੁਸੀਂ ਸੱਦਾ ਦਿਓਗੇ। ਘਰ ਵਿੱਚ ਅਖੰਡ ਪਾਠ ਸਾਹਿਬ ਕਰਾਇਆ, ਜੇ ਇੱਕ ਮੈਂਬਰ ਨੇ ਆਉਣਾ ਤੇ ਇੱਕ ਹੀ ਆਏਗਾ, ਦੋ ਨਹੀਂ ਆਉਂਦੇ। ਫਿਰ ਕਿਸੇ ਨੇ ਸਾਰੇ ਪਰਿਵਾਰ ਨੂੰ ਸੱਦਿਆ, ਪਰਿਵਾਰ ਆਉਂਦਾ, ਬਾਹਰਲਾ ਨਹੀਂ ਕੋਈ ਆਏਗਾ, ਉਹਨਾਂ ਨੂੰ ਪਤਾ ਵੀ ਜੇ ਜਾਵਾਂਗੇ ਤੇ ਕਹਿਣਗੇ ਸੱਦਿਆ ਤੇ ਹੈ ਨਹੀਂ, ਆਪੇ ਹੀ ਤੁਰਿਆ ਫਿਰਦਾ, ਇਹਨੂੰ ਸੱਦਿਆ ਕਿੰਨੇ ਆ। ਤੇ ਜਿਹੜਾ ਆਹ ਸਮਾਗਮ ਹੈ ਨਾ, ਸਾਰੀ ਸੰਗਤ ਨੇ ਰਲ ਕੇ ਉੱਦਮ ਕੀਤਾ, ਇਹ ਸਾਂਝੇ ਖੂਹ ਦੀ ਤਰ੍ਹਾਂ ਹੈ, ਇਹ ਇੱਕ ਇਲਾਕੇ ਦਾ ਨਹੀਂ, ਇੱਥੋਂ ਜਿਹੜਾ ਮਰਜ਼ੀ ਆਏ ਤੇ ਲਾਹਾ ਲੈ ਜਾਏ, ਇਹ ਸਾਂਝਾ ਖੂਹ ਆ। ਖੁਸਦਨਾ, ਹਾਂਜੀ, ਬਖਸ਼ਿਸ਼ ਤੇ ਹੋਈ ਆ, ਰਹਿਮਤ ਤੇ ਹੋਈ ਆ, ਘਰ 'ਚ ਗੰਗਾ ਤੇ ਆਈ ਹੈ, ਪਰ ਚੁੱਭਾ ਕੋਈ ਵਿਰਲਾ ਵਿਰਲਾ ਲਾਉਂਦਾ। ਕਈ ਤੇ ਬਿਲਕੁਲ ਨੇੜੇ ਜਿਹੇ ਹੀ ਹੋਣਗੇ, ਭਾਵੇਂ ਇਸ ਸ਼ਹਿਰ ਵਿੱਚ ਰਹਿਣ ਵਾਲੇ ਵੀ ਕਈ, ਉਹ ਕਹਿੰਦੇ ਛੱਡੋ ਪਰਾਂ ਜੀ, ਕਿਆ ਲੈਣਾ ਜਾ ਕੇ। ਤੇ ਕਈ ਉਹ ਵੀ ਨੇ ਜਿਹੜੇ ਸਾਰੇ ਕੰਮ ਛੱਡ ਕੇ 200-200 ਕਿਲੋਮੀਟਰ ਤੋਂ ਪਿਆਰ ਵਿੱਚ ਚੱਲ ਕੇ ਆ ਜਾਂਦੇ ਨੇ, ਜਿਹਨਾਂ ਨੂੰ ਪਤਾ ਸਾਡੀ ਜ਼ਿੰਦਗੀ ਦਾ ਇਹੀ ਅਸਲੀ ਲਾਹਾ ਹੈ, ਸਾਡੀ ਜ਼ਿੰਦਗੀ ਦਾ ਲਕਸ਼ ਹੀ ਇਹ ਹੈ, ਏਮ ਹੀ ਇਹ ਆ। ਪੁਰਾਨੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੋ ਫਕੜੇ, ਸਭ ਮੁੱਕਦੀ ਚੱਲੀ ਰਹਿਣ, ਜ਼ਿੰਦਗੀ ਰੂਪੀ ਰਹਿਣ ਬਤੀਤ ਹੋ ਰਹੀ। ਕੋਈ ਪਤਾ ਨਹੀਂ ਕਿਹੜੇ ਸਮੇਂ ਕਾਲ ਨੇ ਆ ਕੇ ਝਪਟ ਮਾਰ ਲੈਣੀ। ਹੁਣ ਸਵੰਤੀ ਬੂੰਦ ਆਕਾਸ਼ ਵਿੱਚੋਂ ਟਪਕਦੀ ਹੈ, ਸਵੰਤੀ ਇੱਕ ਨਛੱਤਰ ਹੈ, ਇੱਕ ਪਲ ਦਾ ਸਮਾਂ ਇੱਦਾਂ ਦਾ ਆਉਂਦਾ ਹੈ, ਬਾਰਿਸ਼ ਪੈਂਦੀ ਹੈ, ਕਹਿੰਦੇ ਸਵੰਤੀ ਬੂੰਦ ਜੇ ਕੇਲੇ ਤੇ ਪੈ ਜਾ ਤੇ ਕਪੂਰ ਪੈਦਾ ਹੋ ਜਾਂਦਾ। ਸਵੰਤੀ ਬੂੰਦ ਜੇ ਸਵੰਤੀ ਬੂੰਦ ਹਾਥੀ ਉੱਤੇ ਪੈ ਜਾ ਤੇ ਉਹਦੇ ਮੱਥੇ ਵਿੱਚ ਮੋਤੀ ਪੈਦਾ ਹੋ ਜਾਂਦਾ। ਜੇ ਸਵੰਤੀ ਬੂੰਦ ਸਿਪ ਤੇ ਪੈ ਜਾ ਉਹਦੇ ਅੰਦਰ ਵੀ ਮੋਤੀ ਪੈਦਾ ਹੋ ਜਾਂਦਾ। ਜੇ ਸਵੰਤੀ ਬੂੰਦ ਘਾਹ ਤੇ ਪੈ ਜਾ ਤੇ ਘਾਹ ਦਾ ਰੰਗ ਸਫੈਦ ਹੋ ਜਾਂਦਾ। ਉਸ ਘਾਹ ਨੂੰ ਜੇ ਹਿਰਨ ਖਾਏ ਤੇ ਉਹਦੀ ਨਾਭੀ ਦੇ ਵਿੱਚ ਕਸਤੂਰੀ ਪੈਦਾ ਹੋ ਜਾਂਦੀ। ਸਵੰਤੀ ਬੂੰਦ ਤੇ ਸਤਸੰਗਤ ਜੀ ਜੇ ਸਵੰਤੀ ਬੂੰਦ ਟਾਲੀ ਉੱਤੇ ਪੈ ਜਾ ਤੇ ਉਹਦੇ ਵਿੱਚੋਂ ਚੰਦਨ ਦੀ ਮਹਿਕ ਆਉਣ ਲੱਗ ਪੈਂਦੀ। ਹੁਣ ਵੇਖੋ ਕਿੰਨਾ ਵੱਡਾ ਗੁਣ ਹੈ, ਕੇਲੇ ਤੇ ਪੈ ਗਈ ਕਪੂਰ ਪੈਦਾ ਹੋ ਜਾਏਗਾ, ਜੇ ਸਤਸੰਗ ਘਾਹ ਤੇ ਪੈ ਗਈ ਤੇ ਰੰਗ ਉਹਦਾ ਸਫੈਦ ਹੋ ਜਾਏਗਾ, ਜੇ ਸਵੰਤੀ ਬੂੰਦ ਹਾਥੀ ਤੇ ਪੈ ਗਈ ਤੇ ਹਾਥੀ ਦੇ ਮੱਥੇ ਚ ਮੋਤੀ ਪੈਦਾ ਹੋ ਜਾਏਗਾ, ਜੇ ਸੱਪ ਤੇ ਪੈ ਗਈ ਤੇ ਉਹਦੇ ਕੋਲ ਮਣੀ ਪਰ ਪੈਦਾ ਹੋ ਜਾਏਗੀ। ਸਤਸੰਗਤ ਜੀ ਜੇ ਉਹ ਸਵੰਤੀ ਬੂੰਦ ਕਿਸੇ ਬੰਦੇ ਤੇ ਪੈ ਜਾਏ ਤੇ ਉਹਦਾ ਸਰੀਰ ਤੰਦਰੁਸਤ ਹੋ ਜਾਂਦਾ, ਚੰਗਾ ਸੁਭਾਅ ਬਣ ਜਾਂਦਾ। ਕਹਿੰਦੇ ਸਵੰਤੀ ਬੂੰਦ ਵਿੱਚ ਇੰਨੀ ਪਾਵਰ ਹੈ, ਗੁਣ ਐਡਾ ਵੱਡਾ, ਪਰ ਜੇ ਗਿੱਦੜ ਤੇ ਪੈ ਜਾਏ ਉਹਨੂੰ ਮਾਫਕ ਹੀ ਨਹੀਂ, ਉਹ ਹਲਕ ਜਾਂਦਾ। ਗਿੱਦੜ ਦੇ ਮਾਫਕ ਨੇ ਵਾਹਿਗੁਰੂ। ਵਾਹ ਵਾਹ ਵਾਹ, ਪੁਰਾਣਾ ਘਿਓ ਖਾਧਾ ਲੱਗਦਾ। ਧਿਆਨ ਦਿਓ, ਇਕਾਗਰਤਾ ਬਣਾਓ ਸਤਸੰਗਤ। ਹੁਣ ਸਵੰਤੀ ਬੂੰਦ ਗਿੱਦੜ ਨੂੰ ਮਾਫਕ ਨਹੀਂ, ਉਹ ਹਲਕ ਜਾਂਦਾ। ਉਦਾਂ ਉਹਦੇ ਵਿੱਚ ਕਿੰਨੇ ਗੁਣ ਹਨ। ਇਸੇ ਤਰ੍ਹਾਂ ਕਈ ਮਨੁੱਖ ਉਹ ਵੀ ਨੇ ਜਿਨ੍ਹਾਂ ਨੂੰ ਬਾਣੀ ਮਾਫਕ ਨਹੀਂ ਆਉਂਦੀ, ਜਿਨ੍ਹਾਂ ਨੂੰ ਆ ਸਤਸੰਗਤ ਮਾਫਕ ਨਹੀਂ, ਉਹ ਇੱਥੇ ਆਉਣਾ ਚੰਗਾ ਨਹੀਂ ਸਮਝਦੇ। ਪਰ ਬੜੇ ਨੇ ਪਿਆਰ ਵਾਲੇ ਜਿਹੜੇ, ਉਹ ਉਡੀਕਦੇ ਨੇ ਕਦੋਂ ਭਾਗਾਂ ਵਾਲਾ ਸਮਾਂ ਆਏਗਾ ਤੇ ਮਰ ਦੇ ਚਰਨਾਂ ਵਿੱਚ ਬੈਠਾਂਗੇ ਜਾ ਕੇ। ਉਹ ਤੇ ਤਰਸਦੇ ਰਹਿੰਦੇ ਨੇ, ਸਾਈ ਘੜੀ ਸੁਲੱਖਣੀ ਸੋਹ ਨਾਲ ਵਿਹਾਵੇ। ਉਹ ਸਮਾਂ ਸਾਡਾ ਲੇਖੇ ਚ ਪੈਣਾ ਜਿਹੜਾ ਮਰ ਦੇ ਚਰਨਾਂ ਵਿੱਚ ਬਤੀਤ ਹੋ ਜਾਏ। ਸਵਾਓ ਹੁਣ ਬੇਨਤੀ ਸੰਗਤ ਦੇ ਚਰਨਾਂ ਚ ਕਿ ਦਾਸ ਕੱਲ ਵੀ ਅਰਜ ਕਰਦਾ ਰਿਹਾ, ਪਰਸੋਂ ਵੀ, ਵੀ ਆਪਣਾ ਮੱਥਾ ਟੇਕਦਿਆਂ ਦਾ ਹੀ ਸਮਾਂ ਬਹੁਤ ਲੰਘ ਜਾਂਦਾ। ਮੈਂ ਸੜਕਾਂ ਤੋਂ ਆਇਆ, ਰਸਤੇ ਚ ਵੇਖਿਆ, ਆਉਂਦਿਆਂ ਰਸਤੇ ਚ ਵੀ ਟਰਾਲੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਔਰ ਇੱਦਾਂ ਲੱਗਦਾ ਜਿਵੇਂ ਅੱਜ ਮਲੋਟ ਵਿੱਚ ਹਰ ਸੜਕ ਤੇ ਹੀ ਨਗਰ ਕੀਰਤਨ ਆ ਰਿਹਾ ਹੁੰਦਾ, ਬੜੇ ਲੰਮੇ ਲੰਮੇ ਸਤਸੰਗਤ ਜਾਮ ਲੱਗੇ ਪਏ ਨੇ, ਟਰਾਲੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਰਸਤੇ ਬੰਦ ਹੋਏ ਪਏ ਹਰ ਪਾਸੇ, ਟਰਾਲੀਆਂ ਨਹੀਂ ਇੱਥੇ ਕੋਈ ਗਿਣ ਸਕਦਾ। ਸੰਗਤ ਦੀ ਗਿਣਤੀ ਕਰਨੀ ਤੇ ਬੜੀ ਔਖੀ ਹੈ, ਅਸੀਂ ਨਹੀਂ ਗਿਣ ਸਕਦੇ। ਸਤਿਗੁਰਾਂ ਦੀ ਨਜ਼ਰ ਵਿੱਚ ਹਰ ਕੋਈ ਹੈ। ਆਖੋ
ਸਤਨਾਮ,
ਭਾਵੇਂ ਕਿ ਕੋਈ ਅੱਗੇ ਬੈਠਾ ਭਾਵੇਂ ਕੋਈ ਪਿੱਛੇ ਬੈਠਾ, ਮਹਾਰਾਜ ਹਰੇਕ ਨੂੰ ਵੇਖਦੇ ਨੇ। ਇੱਛਾ ਹਰੇਕ ਦੀ ਆ, ਮੈਂ ਅੱਗੇ ਬੈਠਾ, ਅੱਗੇ ਬੈਠ ਕੇ ਸੁਣਾ। ਆਵਾਜ਼ ਹਰ ਥਾਂ ਤੇ ਜਾਂਦੀ ਹੈ, ਪਰ ਜੇ ਸਾਡੇ ਜੀਵਨ ਵਿੱਚ ਕੋਈ ਕ੍ਰਾਂਤੀ ਹੀ ਨਾ ਆਵੇ ਫਿਰ ਸਾਡਾ ਅੱਗੇ ਬੈਠਣ ਦਾ ਕੀ ਫਾਇਦਾ। ਜੇ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਹੀ ਨਾ ਆਵੇ ਫਿਰ ਅੱਗੇ ਬੈਠਣ ਦਾ ਕੀ ਫਾਇਦਾ। ਅਸੀਂ ਜੀਵਨ ਪੱਖ ਤੋਂ ਅੱਗੇ ਲੱਗਣਾ, ਉਦਾਂ ਅਸੀਂ ਬਹੁਤ ਪਿੱਛੇ ਹਾਂ। ਭਾਗਾਂ ਵਾਲੇ ਨੇ ਜਿਹੜੇ ਉਡੀਕਦੇ ਤੇ ਸਾਧ ਸੰਗਤ ਮਹਾਰਾਜ ਤੇ ਭਾਈ ਗੁਰਦਾਸ ਜੀ ਨੇ ਤੇ ਇੱਥੋਂ ਤੱਕ ਵੀ ਕਥਨ ਕੀਤਾ, ਜਦੋਂ ਸਿੱਖ ਇੱਕ ਕਦਮ ਵੀ ਪੁੱਟਦਾ ਨਾ ਗੁਰੂ ਵੱਲ ਤੇ ਭਾਈ ਸਾਹਿਬ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪਿੰਡ ਜਾਏ ਚੱਲ ਸਤਿਗੁਰੂ ਕੋਟ ਪਿੰਡ ਅੱਗੇ ਹੋਏ ਲੇਟ। ਇਹ ਨਾ ਸੋਚੋ ਕਿ ਅਸੀਂ ਤੁਰੇ ਹਾਂ, ਕਹਿੰਦੇ ਮਹਾਰਾਜ ਕਰੋੜਾਂ ਕਦਮਾਂ ਅੱਗੋਂ ਲੈਣ ਵਾਸਤੇ ਆਉਂਦੇ ਨੇ ਆਪਣੇ ਸਿੱਖ ਨੂੰ ਅੱਗੋਂ। ਕੋਈ ਇੱਕ ਕਦਮ ਪੁੱਟਦਾ ਸਤਿਗੁਰੂ ਕਰੋੜਾਂ ਕਦਮ ਪੁੱਟਦੇ ਨੇ। ਫਿਰ ਅਗਲਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ ਇੱਕ ਵਾਰੀ ਜਦੋਂ ਕੋਈ ਸਿਮਰਦਾ ਨਾ ਉਸ ਪਰਮੇਸ਼ਰ ਦਾ ਨਾਂ ਲੈਂਦਾ, ਅਸੀਂ ਜਿਵੇਂ ਹੁਣ ਕਹਿੰਦੇ ਹਾਂ ਕਿ ਮੈਂ ਇੰਨੀਆਂ ਮਾਲਾ ਫੇਰੀਆਂ, ਮੈਂ ਇੰਨੇ ਪਾਠ ਕੀਤੇ, ਮੈਂ ਇੰਨੇ ਸੁਖਮਨੀ ਸਾਹਿਬ ਦੇ ਜਾਪ ਕੀਤੇ, ਮੈਂ ਇੰਨੇ ਜਪਜੀ ਸਾਹਿਬ ਦੇ ਪਾਠ ਕੀਤੇ, ਕਿੰਨੀ ਗਿਣਤੀ ਕਰਨੇ ਆ। ਪਰ ਗਿਣਤੀ ਤੇ ਹੋ ਰਹੀ, ਜਿਹੜਾ ਆਪਾਂ ਗਿਣਤੀ ਤੇ ਸਮਾਂ ਲਾਉਣਾ ਉਹੀ ਆਪਾਂ ਹੋਰ ਵਾਹਿਗੁਰੂ ਕਹਿ ਲਿਆ ਕਰੀਏ। ਪਰ ਗਿਣਤੀ ਕਿਉਂ ਕਰਨੇ ਆ? ਗਿਣਤੀ ਅਸੀਂ ਤਾਂ ਕਰਨੇ ਆ ਕਿਉਂਕਿ ਅਸੀਂ ਵਪਾਰੀ ਆ। ਖੁਸ਼ ਸਤਨਾਮ
ਵਾਹਿਗੁਰੂ।
ਵਪਾਰੀ ਨੂੰ ਗਿਣਤੀ ਕਰਨੀ ਪੈਂਦੀ ਆ, ਹਿਸਾਬ ਕਿਤਾਬ ਰੱਖਣਾ ਪੈਂਦਾ, ਲੈਣਾ ਦੇਣਾ ਕਰਨਾ ਉਹਨੇ। ਵਪਾਰੀ ਨੇ ਵੇਖਣਾ ਵੀ ਮੈਂ ਇੰਨੇ ਪਾਠ ਕੀਤੇ ਨੇ ਤੇ ਮੈਨੂੰ ਫਲ ਕੀ ਮਿਲੇਗਾ। ਯਾਦ ਰੱਖਣਾ ਅਸੀਂ ਕਦੇ ਦਿਨ ਵਿੱਚ ਕਦੇ ਆਪਣੇ ਬੱਚੇ ਨੂੰ ਇਹ ਨਹੀਂ ਕਿਹਾ ਕਿ ਮੁੰਡਿਆ ਮੈਂ ਤੈਨੂੰ ਸਵੇਰ ਦਾ 20 ਵਾਰੀ ਯਾਦ ਕੀਤਾ। ਕਦੇ ਆਪਣੀ ਧੀ ਨੂੰ ਇਹ ਨਹੀਂ ਕਿਹਾ ਬੇਟਾ ਤੂੰ ਮੇਰੇ ਤੋਂ 3 ਦਿਨ ਵਾਸਤੇ ਦੂਰ ਗਈ ਹੋਈ ਸੀ ਨਾ ਤੇ ਮੈਂ ਇਹਨਾਂ 3 ਦਿਨਾਂ ਵਿੱਚ ਤੈਨੂੰ ਇੰਨੇ ਵਾਰੀ ਯਾਦ ਕੀਤਾ। ਕਦੇ ਆਪਣੇ ਪੁੱਤਰ ਨੂੰ ਨਹੀਂ ਆਖਿਆ, ਕਦੇ ਮਾਂ ਨੂੰ ਨਹੀਂ ਆਖਿਆ, ਕਦੇ ਪਿਤਾ ਨੂੰ ਨਹੀਂ ਆਖਿਆ। ਰੱਬ ਨੂੰ ਅਸੀਂ ਜਿੰਨੀ ਵਾਰੀ ਯਾਦ ਕਰਨੇ ਆ ਅਸੀਂ ਗਿਣਤੀ ਕਰਨੇ, ਕਿਉਂਕਿ ਵਪਾਰ ਜਿੱਥੇ ਪਿਆਰ ਹੈ ਉੱਥੇ ਗਿਣਤੀ ਨਹੀਂ ਹੁੰਦੀ। ਆਖੋ ਸਤਨਾਮ
ਵਾਹਿਗੁਰੂ।
ਉੱਥੇ ਲੱਗੇ ਹੀ ਰਹਿੰਦੇ ਨੇ ਜਿਹੜੇ ਪਿਆਰ ਵਾਲੇ, ਉਹ ਕਦੇ ਗਿਣਤੀ ਨਹੀਂ ਕਰਦੇ। ਤੇ ਮਹਾਂਪੁਰਸ਼ ਆਉਂਦੇ ਹੁੰਦੇ ਸਨ, ਜੇ ਧਰਮ ਦੇ ਵਿੱਚ ਪੈਰ ਰੱਖਦੇ ਹੋ ਨਾ, ਜੇ ਧਰਮੀ ਬਣੇ ਹੋ ਫਿਰ ਵਪਾਰੀ ਨਾ ਬਣਿਓ, ਕਦੇ ਜੁਆਰੀ ਬਣਿਓ। ਵਪਾਰੀ ਨਾ ਬਣਿਓ, ਜੁਆਰੀ ਬਣਿਓ। ਵਪਾਰੀ ਹਿਸਾਬ ਕਿਤਾਬ ਕਰਦਾ 10,000 ਦੀ ਮੱਝ ਲਿਆਂਦੀ ਕਿੰਨੇ ਦੀ ਵਿਕੂ, ਜੇ ਮੈਂ ਇਹਦੇ ਉੱਤੇ 20 ਲੱਗਿਆਂ ਲਾਉਣ ਤੇ ਇਹ 25,000 ਦੀ ਵਿਕ ਜਾਏਗੀ, 5,000 ਕੁਛ ਬਚੇਗਾ ਵੀ। ਵਪਾਰੀ ਸਦਾ ਗਿਣਤੀ ਮਿਣਤੀ ਕਰਦਾ, ਵਪਾਰੀ ਸਦਾ ਹਿਸਾਬ ਕਿਤਾਬ ਕਰਦਾ। ਤੇ ਜਵਾਰੀ ਉਹਨੂੰ ਕਹਿੰਦੇ ਆ ਜਿਹੜਾ ਇੱਕ ਵਾਰੀ ਸਾਰਾ ਕੁਝ ਦਾ ਤੇ ਲਾ ਦੇ। ਆਖੋ
ਸਤਨਾਮ।
ਕੋਈ ਪਤਾ ਨਹੀਂ ਬਾਜੀ, ਇੱਧਰ ਵੀ ਹੋ ਸਕਦੀ ਤੇ ਉੱਧਰ ਵੀ ਹੋ ਸਕਦੀ, ਆ ਵੀ ਸਕਦਾ ਤੇ ਸਾਰਾ ਕੁਝ ਜਾ ਵੀ ਸਕਦਾ। ਤੇ ਜਵਾਰੀ ਸਾਰਾ ਕੁਝ ਦਾ ਤੇ ਲਾ ਦਿੰਦਾ। ਇਹ ਪੱਕੀ ਮੋਹਰ ਆ, ਕੱਚੇ ਜਵਾਰੀਆਂ ਦੀ ਗੱਲ ਨਹੀਂ, ਪੱਕੇ ਜਵਾਰੀਆਂ ਦੀ ਗੱਲ। ਪੱਕਾ ਜਵਾਰੀ ਤੇ ਆਪਣਾ ਸਾਰਾ ਸਰਬੰਸ ਵੀ ਦਾ ਤੇ ਲਾ ਦਿੰਦਾ। ਜਵਾਰੀ ਨਾ ਸਰਬੰਸ ਹਾਰੈ ਸਹਿ ਥਕਤ ਹੈ, ਮੋਹਰ ਲਾਈ ਹੈ ਭਾਈ ਗੁਰਦਾਸ ਜੀ। ਜਵਾਰੀ ਆ ਨਾ ਜਿਹੜਾ ਉਹ ਆਪਣਾ ਸਾਰਾ ਸਰਬੰਸ ਦਾ ਤੇ ਲਾ ਦਿੰਦਾ, ਫਿਰ ਵੀ ਨਹੀਂ ਥੱਕਦਾ, ਫਿਰ ਵੀ ਜੂਆ ਖੇਡਦਾ। ਕਹਿੰਦੇ ਜੇ ਧਰਮੀ ਬਣੇ ਹੋ ਤੇ ਫਿਰ ਵਪਾਰੀ ਨਾ ਬਣੋ, ਫਿਰ ਜਵਾਰੀ ਬਣੋ। ਗਿਣਤੀ ਮਿਣਤੀ ਨਹੀਂ ਕਰਨੀ, ਹਿਸਾਬ ਕਿਤਾਬ ਨਹੀਂ ਕਰਨਾ। ਇਹ ਨਹੀਂ ਕਹਿਣਾ ਮੈਂ ਇੰਨੇ ਪਾਠ ਕੀਤੇ ਨੇ ਮੈਨੂੰ ਕਿ ਮਿਲੇਗਾ। ਕਹਿੰਦੇ ਜਵਾਰੀ ਬਣ ਜਾਓ, ਕਰੀ ਚੱਲੋ। ਇਹ ਕਰੀ ਤਨ ਮਨ ਧਨ ਸਭ ਸੌਂਪ ਗੁਰ ਕੋ, ਇਹ ਜਵਾਰੀ ਵੀ ਕਰ ਸਕਦਾ, ਤਨ ਵੀ ਮਨ ਵੀ ਧਨ ਵੀ। ਕਹਿੰਦੇ ਸੌਂਪ ਦੇ, ਪਰ ਹਾਂ ਸਾਡੇ ਸਤਿਗੁਰਾਂ ਨੇ ਹਾਰਨ ਨਹੀਂ ਦੇਣਾ। ਇੱਥੇ ਤੇ ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ। ਕਹਿੰਦੇ ਨੇ ਇੱਕ ਤਿਲ ਜਿੰਨੀ ਘਾਲਣਾ ਵੀ ਬਿਰਥੀ ਨਹੀਂ ਜਾਏਗੀ। ਇੱਕ ਭਾਂਡਾ ਵੀ ਚੁੱਕ ਕੇ ਮਾਂਜ ਦਿਓ, ਉਹਦਾ ਵੀ ਫਲ ਮਰਦ ਝੋਲੀ ਚ ਜ਼ਰੂਰ ਪਾ ਦੇਣਗੇ। ਥੋੜੀ ਜੀ ਸੇਵਾ ਵੀ ਕਰੇ ਕੋਈ, ਹੱਕ ਤੇ ਮਹਾਰਾਜ ਨੇ ਰੱਖਣਾ ਹੀ ਨਹੀਂ ਕਿਸੇ ਦਾ। ਕੋਈ ਸੇਵਾ ਕਰਨ ਵਾਲਾ ਹੋਵੇ, ਲੱਗੇ ਰਹੀਏ, ਡਟੇ ਰਹੀਏ ਸੇਵਾ ਵਿੱਚ। ਮਹਾਂਪੁਰਖ ਹੋਏ ਨੇ ਰਾੜਾ ਸਾਹਿਬ ਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ, ਸਾਰੇ ਹੀ ਜਾਣਦੇ ਨੇ ਉਹਨਾਂ ਨੂੰ। ਜਦੋਂ ਉਹਨਾਂ ਨੇ ਡਿਊਟੀ ਕਰਨੀ ਨਾ, ਸੇਵਾ ਕਰਨੀ, ਰੇਰੂ ਸਾਹਿਬ ਰਹਿ ਕੇ ਸੰਤ ਬਾਬਾ ਅਤਰ ਸਿੰਘ ਚਾਰ ਇਕੱਠੇ ਮਹਾਂਪੁਰਸ਼ ਹੋਏ ਨੇ। ਸੰਤ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲੇ, ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ, ਸੰਤ ਬਾਬਾ ਅਤਰ ਸਿੰਘ ਘੁਣਸਾਂ ਵਾਲੇ, ਸੰਤ ਬਾਬਾ ਅਤਰ ਸਿੰਘ ਅਤਲੇ ਵਾਲੇ, ਬੜੇ ਕਮਾਈ ਦੇ ਮਾਲਕ ਸਨ। ਚਾਰੇ ਹੀ ਇਕੱਠੇ ਬਹਿੰਦੇ ਹੁੰਦੇ ਸੀ, ਕਈ ਵਾਰੀ ਬੜਾ ਬੜਾ ਚਿਰ ਵਾਰਤਾਲਾਪ ਚੱਲਦੀ ਰਹਿੰਦੀ ਸੀ। ਦਾਸ ਨੇ ਕੱਲ ਵੀ ਇੱਕ ਅਰਜ਼ ਕੀਤੀ ਸੀ, ਲੋੜ ਇਕੱਠੇ ਹੋਣ ਦੀ ਆ, ਸਾਰੀਆਂ ਸੰਪਰਦਾਵਾਂ ਸਾਰੀਆਂ ਸਾਖਾਂ, ਸਤਿਗੁਰ ਸਿੱਖ ਸਾਖਾ ਸੰਗ੍ਰਹਿ ਸੋ ਗਿਆਨ ਨਮਿਤ, ਬਿਨ ਗੁਰ ਗਿਆਨ ਤ੍ਰਿਗ ਜਨਮ ਕੁਲਾਜ ਹੈ। ਇਹ ਸੰਗ੍ਰਹਿ ਕੀਤੀਆਂ ਨੇ ਸਾਖਾਂ ਸੰਪਰਦਾਵਾਂ ਇਕੱਠੀਆਂ ਕੀਤੀਆਂ ਨੇ ਮਹਾਰਾਜ ਨੇ, ਤੇ ਲੋੜ ਇਕੱਠੇ ਹੋਣ ਦੀ ਆ। ਜੇ ਕਿਤੇ ਸਾਡੇ ਧਰਮ ਦੇ ਪ੍ਰਚਾਰਕ, ਸਾਡੇ ਧਰਮ ਦੇ ਆਗੂ ਅੰਦਰੂਨੀ ਰੰਜਿਸ਼ ਖਤਮ ਕਰਕੇ ਇੱਕ ਸਟੇਜ ਤੇ ਇਕੱਠੇ ਹੋ ਕੇ ਬਹਿ ਜਾਣ, ਸਾਰੀ ਕੌਮ ਇਕੱਠੀ ਹੋ ਜਾਏਗੀ। ਪਰ ਫਰਕ ਪਿਆ, ਧੜੇ ਧੜਿਆਂ ਚ ਵੰਡੇ ਹੋਇਆ, ਜਥੇਬੰਦੀਆਂ ਚ ਵੰਡੇ ਹੋਇਆ, ਸੰਪਰਦਾਵਾਂ ਚ ਵੰਡੇ ਹੋਇਆ, ਅਸੀਂ ਸੰਸਥਾਵਾਂ ਚ ਵੰਡੇ ਹੋਇਆ, ਤੇ ਗੁਰੂ ਸਾਰਿਆਂ ਦਾ ਇੱਕ। ਤੇ ਜੇ ਕਿਤੇ ਸੰਪਰਦਾਵਾਂ ਤੋਂ ਸੰਸਥਾਵਾਂ ਤੋਂ ਜਥੇਬੰਦੀਆਂ ਤੋਂ ਥੋੜਾ ਜਿਹਾ ਉੱਪਰ ਉੱਠ ਕੇ ਵੇਖਾਂਗੇ ਨਾ, ਫਿਰ ਗੱਲ ਬਣੇਗੀ। ਅਸੀਂ ਸੰਸਥਾਵਾਂ ਦੇ ਸਿੱਖ ਨਹੀਂ, ਅਸੀਂ ਸੰਪਰਦਾਵਾਂ ਦੇ ਸਿੱਖ ਨਹੀਂ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖ, ਤੇ ਉਹ ਸੰਪਰਦਾ ਦਾ ਅਸੀਂ ਸਤਿਕਾਰ ਕਰਨਾ ਜਿਹੜੀ ਸਾਨੂੰ ਸਾਡੇ ਗੁਰੂ ਨਾਲ ਜੋੜੇ, ਜਿਹੜੀ ਸੰਸਥਾ ਸਾਨੂੰ ਗੁਰੂ ਗ੍ਰੰਥ ਸਾਹਿਬਾਂ ਨਾਲ ਜੋੜੇ, ਜਿਹੜੀ ਜਥੇਬੰਦੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰ ਸ਼ਬਦ ਦੀ ਗੱਲ ਕਰੇ, ਤੇ ਲੋੜ ਉੱਚੇ ਉੱਠਣ ਦੀ ਥੋੜਾ ਜਿਹਾ। ਦਾਸ ਅਰਜ ਕਰ ਰਿਹਾ ਸੀ, ਵੰਡੇ ਹੋਏ ਇੱਕ ਹੋਣ ਦੀ ਲੋੜ, ਤਨ ਕਰਕੇ ਸਾਰੇ ਇਕੱਠੇ ਬੈਠੇ ਹੁਣ ਵੇਖੋ ਕਿੰਨੇ ਬੈਠੇ, ਹਜ਼ਾਰਾਂ ਤੋਂ ਵੀ ਵੱਧ, ਲੱਖ ਤੋਂ ਵੀ ਉੱਪਰ ਹੋਏਗੀ ਸੰਗਤ, ਗੋਡੇ ਨਾਲ ਗੋਡਾ ਜੋੜ ਕੇ ਬੈਠੇ ਸਾਰੇ, ਕਿੰਨੇ ਸੋਹਣੇ ਲੱਗਦੇ ਨੇ। ਇੱਕ ਸਿਫਰ ਪਾ ਦਿਓ ਕੀ ਕੀਮਤ ਹੈ ਉਹਦੀ, ਦੋ ਪਾ ਦਿਓ ਕੀ ਕੀਮਤ ਹੈ, ਚਾਰ ਪਾ ਦਿਓ ਕੋਈ ਕੀਮਤ ਨਹੀਂ, ਚਾਰ ਸਿਫਰਾਂ ਪਾ ਦਿੱਤੀਆਂ ਕੋਈ ਕੀਮਤ ਨਹੀਂ, ਜੀਰੋ ਹੀ ਹੈ। ਇੱਕ ਪਾ ਦਿਓ ਭਾਵੇਂ ਚਾਰ ਪਾ ਦਿਓ, ਭਾਵੇਂ ਚਾਰ ਹਜ਼ਾਰ ਪਾ ਦਿਓ ਕੋਈ ਕੀਮਤ ਨਹੀਂ, ਚਾਰ ਦੀ ਕੋਈ ਕੀਮਤ ਨਹੀਂ, ਨਾਲ ਏਕਾ ਪਾ ਦਿਓ ਦਸ ਹਜ਼ਾਰ ਬਣ ਗਿਆ। ਤੇ ਸਾਧ ਸੰਗਤ ਜੇ ਸਾਡੇ ਚ ਏਕਾ ਹੀ ਨਹੀਂ, ਸਾਡੀ ਟੇਕ ਨਹੀਂ ਇੱਕ, ਇੱਕ ਤੇ ਟੇਕ ਨਹੀਂ, ਸਾਡਾ ਸਿਧਾਂਤ ਇੱਕ ਨਹੀਂ, ਸਾਡਾ ਧੁਰਾ ਇੱਕ ਨਹੀਂ, ਸਾਡਾ ਲਕਸ਼ ਇੱਕ ਨਹੀਂ, ਉਹਨਾਂ ਚਿਰ ਸਾਡਾ ਵੀ ਜੀਰੋ ਵਾਲਾ ਹੀ ਕੰਮ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਧਿਆਨ ਦਿਓ, ਇੱਕ ਹੋਣ ਦੀ ਲੋੜ, ਇੱਕ ਹੋਣ ਦੀ ਜ਼ਰੂਰਤ। ਦਾਸ ਅਰਜ ਕਰ ਰਿਹਾ ਸੀ, ਵਪਾਰੀ ਨਹੀਂ ਬਣਨਾ, ਜੁਆਰੀ ਬਣਨਾ, ਇੱਥੇ ਘਾਟਾ ਨਹੀਂ ਪਏਗਾ ਕਦੇ। ਮਹਾਰਾਜ ਕਦੇ ਕਿਸੇ ਦਾ ਹੱਕ ਨਹੀਂ ਰੱਖਦੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੈ ਬਾਰੰਬਾਰ ਗੁਰ ਹੇਤ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਅਸੀਂ ਯਾਦ ਕਰਨੇ ਆ ਉਹਨੂੰ ਇੱਕ ਵਾਰੀ, ਤੇ ਮਹਾਰਾਜ ਫਿਰ ਬਾਰ ਬਾਰ ਯਾਦ ਕਰਦੇ ਨੇ, ਅਸੀਂ ਤੇ ਆਪਣੀ ਗਿਣਤੀ ਕਰਨੇ, ਪਰ ਉਹ ਕਿੰਨੀ ਕੁ ਵਾਰੀ ਫਿਰ ਯਾਦ ਕਰਦਾ ਆਪਣੇ ਪਿਆਰਿਆਂ ਨੂੰ। ਕੋਈ ਹਿਰਦੇ ਚੋਂ ਯਾਦ ਕਰੇ, ਕੋਈ ਮਨੋ ਯਾਦ ਕਰੇ, ਹਾਂ ਮਨੋ ਯਾਦ ਕਰਨ ਵਾਲੇ ਘੱਟ ਨੇ, ਰਾਮ ਜੀ ਦੀ ਮੂਰਤੀ ਨੂੰ ਭੋਗ ਲਵਾਉਣ ਵਾਲਿਆਂ ਦੀ ਕਮੀ ਨਹੀਂ, ਮਿਲਦਾ ਨਹੀਂ ਕੋਈ ਭੀਲਣੀ ਵਰਗਾ ਜਿਹੜਾ ਜੂਠੇ ਹੀ ਬੇਰ ਖਵਾ ਦੇ, ਕ੍ਰਿਸ਼ਨ ਜੀ ਦੀ ਮੂਰਤੀ ਤੇ ਫੁੱਲ ਚੜ੍ਹਾਉਣ ਵਾਲਿਆਂ ਦੀ ਕਮੀ ਨਹੀਂ, ਮਿਲਦਾ ਨਹੀਂ ਕੋਈ ਬਿਦਰ ਵਰਗਾ ਜਿਹੜਾ ਅਲੂਣਾ ਹੀ ਸਾਗ ਖਵਾ ਦੇ। ਦੇਗਾਂ ਤੇ ਆਪਾਂ ਵੀ ਬੜੀਆਂ ਚੁੱਕੀ ਫਿਰਦੇ ਆ, ਮਿਲਦਾ ਨਹੀਂ ਗੁਰੂ ਨਾਨਕ ਨੂੰ ਕੋਈ ਲਾਲੋ ਵਰਗਾ ਜਿਹੜਾ ਕੋਧਰੇ ਦਾ ਹੀ ਪ੍ਰਸ਼ਾਦਾ ਸ਼ਿਕਾਰ ਦੇ। ਸ਼ਰਧਾ ਮਹਾਰਾਜ ਨੇ ਤੇ ਭਾਵਨਾ ਵੇਖਣੀ, ਅੰਦਰੋਂ ਕੌਣ ਪੁਕਾਰ ਰਿਹਾ, ਖੁਦਾ ਕਰਤਾ ਹੈ ਮਨਜੂਰ ਦੁਆ ਜਬ ਦਿਲ ਸੇ ਹੋਤੀ ਹੈ। ਮੁਸ਼ਕਿਲ ਤੋਂ ਯਹੀ ਹੈ کہ یہ مشکل سے ہوتی ہے. وہ دعا سنتے لیندا پر ادو جدو اندروں ہووے جدو ہردے چوں ہووے دھیان دینا. ایک بار ستگر منتر سمرن ماتر سمرن تاہیں بار بار گرہیت ہیں. کوئی ایک بار یاد کرتا پھر مہاراج بار بار انہوں یاد کر دینے. پھر اگلا پرمان پائی گرداس جی دین دینے پاونی بھگت پائے کوڈی اگر بھاگ رکھے تاہیں گر سربن دان دان دیت ہیں. کوئی پاونا نال کوئی شردہ نال ایک کوڈی بھی ستگران دے چرنا وچ متھا ٹیک دے وے تے مہاراج نو ندیاں اٹھارہ سدیاں اودی چولی چ پا دیندے نے. آکھو سدھنا
شری واہ گرو.
ایک واری بھی کوئی شردہ بھاونا نال کوڈی بھی رکھ دے ستگر دیا ند مہما اگاد بودھ. اودی مہما اگاد بودھ ہے اپرمپار ہے. نمو 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 نیت 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 ہے. ایسے ستگرانو بار بار نمشکارا نے تے لوڑ ہے تن من تن سب سونپ گر کو اے اوستھا بن جا. جی میں کل بھی آپ جی نے سنیا ہی سی من وچ ستگر کے پاس تس سیوک کے کارج راس. داس کل بار بار ارج کرتا رہا اس ٹاپک تے من ویچنا اپنا من گرو دا سمجھنا پھر گل بنے گی. لواؤ بینتی پھر سنگت نو کہ چھتی چھتی پنجا دساں منٹا چ متھا ٹیک کے بیٹھو تاں جو اکاگرتا بنے. جدو ساری سنگت ٹک جاندی ہے نا پھر آنند آؤں. جدو ایک بچہ بھی بچے دے بھی بولن دی آواز نہ آوے سٹیج تک. ویسے تے مہاراج دی کرپا اتنی سنگت نوں اے ٹکاونا سوکھی گل نہیں ہے. ستگرو آپ ہی وچ وچر کے کرپا کردے نے. جے بچہ بھی ماں دی گود وچ بیٹھا بھکھا ہی ہے پان تاں وی نہیں روندا. اے مہاراج دی بخشش ہے. کنا ٹکا ہے کنی شانتی کنا آنند. تے بس ہن آ جڑے رہ گئے بینتی ہے بھی چھتی چھتی سنگت متھا ٹکا دیو. پنجا منٹاں بعد پہرے دار آپ جی پتہ ہی ہے بس ایتھے ایک رستہ بند کر لینا. جیڑی سنگت بعد چاہے گی انہاں نوں پھر متھا ٹکا دیتا جائے گا. جدوں آنند صاحب پڑھنا پڑھاں گے ادوں اس سنگت نوں متھا ٹکا دیتا جائے گا. باقی سنگت نوں بینتی ہے بھی کسے نے رستہ نہیں ملنا. اج انہاں نے بھی آنا سٹیج تے جنہاں نے گرو والے بندہ مان پراپت کیتا. ستنام
واہگرو.
جڑے اج گرو والے بنے نے سنن والے بڑے نے کمی اج سناون والیاں دی بھی نہیں. پڑھن والے بڑے نے کمی اج پڑھاون والیاں دی بھی نہیں. گل منن والیاں دی جنہاں نے اج منیا جنہاں نے امر دی داد پراپت کیتی ہے انہاں نے بھی اج آنا سنگت دے اپن درشن کران گے انہاں ساریاں دے. اس کر کے کسے نے رستہ نہیں ملنا. لگ بھگ ساری سنگت نے متھا ٹیک لیا. ساریاں بھنا نے متھا ٹیک لیا. کچھ کا ویر پرا رہ گئے نے. انہاں نوں پنجا ستا منٹا چ متھا ٹکا کے تے رستہ بند کر دیو. جڑے کچھ رہ جان گے انہاں نوں بعد چ متھا ٹکا دیتا جائے گا. باقی ساری سنگت پیار نال دھارنا وچ بولیا کر. رسنا پوتر ہوندی ہے گرو دے گیت گائیے پاویں کسے مرضی ڈنگ نال گائیے اودی وڈیائی کریے. تے مرد چرنا چ بینتی کریے سچے پاتشاہ جے تن کر کے آئے ہاں تے من کر کے بھی آئیے. جے تن چکاونا سکھ لیا تے من چکاونا بھی سکھیے. جے کان سن دے نے کدے من وی سنے. جے جی بول دی تے کدے ساڈا من وی بولے. آؤ مرد چرنا چرل کے سارے ارج کریے. اونے چرن سنگت دا تھوڑا ٹکا ہو جائے گا پھر اپاں اگے وچار کرنے. اپنا اج دا لاسٹ دیوان رہ گیا. مڑ کے کتے سبباں نال میلے ہوندے ਫਿਰ ਕਦੇ ਸਮਾਗਮ ਹੋਏਗਾ, ਪਤਾ ਨਹੀਂ ਸਾਡੇ 'ਚ ਕਿੰਨੇ ਹੋਣਾ ਅਤੇ ਕਿੰਨੇ ਨਹੀਂ ਹੋਣਾ। ਇੱਕ ਮਹੀਨੇ ਇੱਕ ਸਾਲ ਦੀ ਲਿਸਟ ਬਣੇ, ਉਹਦੇ ਵਿੱਚ ਕੀ ਪਤਾ ਵੀ ਕਿਹਦਾ ਨਾਂ ਆ ਜਾਣਾ, ਕਿਹਦੀ ਫੋਟੋ ਤਿਆਰ ਪੈ ਜਾਣਾ ਆਉਂਦੇ ਸਾਲ ਤੱਕ, ਕੋਈ ਭਰੋਸਾ ਨਹੀਂ। ਇਸ ਜ਼ਿੰਦਗੀ ਦਾ ਕੀ ਪਰਵਾਸਾ, ਜਿੱਦਾਂ ਪਾਣੀ ਵਿੱਚ ਪਤਾਸਾ, ਅੱਗ ਦਾ ਮਹਿਲ ਹਵਾ ਦੀਆਂ ਨੀਹਾਂ, ਨਾ ਇਹ ਤੋਲਾ ਨਾ ਇਹ ਮਾਸਾ, ਦੁਨੀਆਂ ਬਣੀ ਹੈ ਖੇਲ ਤਮਾਸ਼ਾ, ਇੱਕ ਦਰ ਰੋਣਾ ਇੱਕ ਦਰ ਹਾਸਾ, ਬਹੁਤ ਬਣੀ ਜ਼ਿੰਦਗੀ ਨੂੰ ਖਾਣੀ, ਇਹ ਜ਼ਿੰਦਗੀ ਹੈ ਹੜ੍ਹ ਦਾ ਪਾਣੀ, ਹੜ੍ਹ ਦਾ ਪਾਣੀ ਬਹੁਤਾ ਚਿਰ ਨਹੀਂ ਰੁਕਦਾ, ਇੱਥੇ ਬੈਠ ਕਿਸੇ ਨਹੀਂ ਰਹਿਣਾ, ਮਲਣਾ ਹੋਰ ਟਿਕਾਣਾ ਹੋ, ਦੁਨੀਆਂ ਬਣੀ ਮੁਸਾਫਰਖਾਨਾ, ਜੋ ਆਇਆ ਤਿਸ ਜਾਣਾ। ਸੋ ਕੋਈ ਪਤਾ ਨਹੀਂ ਕਦੋਂ ਸਮਾਂ ਆ ਜਾਣਾ। ਆਓ ਸਾਰੇ ਰਲ ਕੇ ਨਾਲ ਬੇਨਤੀ ਕਰੀਏ, ਇਕਾਗਰਤਾ ਬਣਾ ਕੇ ਲਾਹਾ ਲਈਏ। ਦਾਤਾ ਰੱਖ ਚਰਨਾਂ ਦੇ ਨਾਲ, ਚਰਨਾਂ ਦੀ ਮੌਜ ਬੜੀ, ਰੱਖ ਚਰਨਾਂ ਦੇ ਨਾਲ, ਚਰਨਾਂ ਦੀ ਮੌਜ ਬੜੀ, ਦਾਤਾ ਰੱਖ ਚਰਨਾਂ ਦੇ ਨਾਲ, ਚਰਨਾਂ ਦੀ ਮੌਜ ਬੜੀ, ਰੱਖ ਚਰਨਾਂ ਦੇ ਰੱਖ ਚਰਨਾ ਦੇ ਨਾਲ, ਚਰਨਾ ਦੀ ਮੌਜ ਬੜੀ, ਰੱਖ ਚਰਨਾ ਦੇ ਨਾਲ, ਚਰਨਾ ਦੀ ਮੌਜ ਬੜੀ, ਰੱਖ ਚਰਨਾ ਦੇ ਨਾਲ, ਚਰਨਾ ਦੀ ਮੌਜ ਬੜੀ, ਰੱਖ ਚਰਨਾ ਦੇ ਬੋਲੋ ਭੈਣਾਂ ਸਾਰੀਆਂ। ਜਦ ਤਾਂ ਮੈਂ ਤੇਰਾ ਦਰਸ਼ਨ ਕੀਤਾ, ਜਦ ਤਾਂ ਮੈਂ ਤੇਰਾ ਦਰਸ਼ਨ ਕੀਤਾ, ਪ੍ਰੇਮ ਪਿਆਲਾ ਸਾਈਆਂ ਭਰ ਕੇ ਪੀਤਾ, ਪ੍ਰੇਮ ਪਿਆਲਾ ਭਰ ਕੇ ਪੀਤਾ, ਦਰਸ਼ਨ ਬਹੁਤ ਕਮਾਲ, ਕਰਨਾ ਦੀ ਮੌਜ ਬੜੀ, ਰੱਖ ਚਰਨਾ ਦੇ ਨਾਲ, ਕਰਨਾ ਦੀ ਮੌਜ ਬੜੀ, ਰੱਖ ਚਰਨਾ ਦੇ ਨਾਲ, ਕਰਨਾ ਦੀ ਮੌਜ ਬੜੀ, ਰੱਖ ਚਰਨਾ ਦੇ ਨਾਲ, ਚਰਨਾ ਦੀ ਮੌਜ ਬੜੀ, ਰੱਖ ਚਰਨਾ ਦੇ ਨਾਲ, ਚਰਨਾ ਦੀ ਮੌਜ ਬੜੀ, ਦੁਨੀਆਂ ਦੇ ਲੋਕ ਤੇ ਥਾਂ ਦੁੱਧ ਪੁੱਤ ਮੰਗਦੇ,
ਦੁਨੀਆ ਕਲੋ ਤੈਥੋਂ ਦੁੱਧ ਪੁੱਤ ਮੰਗਦੇ
ਸਾਰੇ ਅਰਜ ਕਰੀਏ ਰਲ ਕੇ ਜਿਹੜਾ ਤੇਰਾ ਰੰਗ ਮੈਨੂੰ ਉਹਦੇ ਵਿੱਚ ਰੰਗ ਹਮ ਭੀਖ ਭਿਖਾਰੀ ਤੇਰੇ ਤੋਂ ਨਿਜ ਪਤ ਹੈ ਦਾਤਾ ਉਹ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਦੁਨੀਆ ਦੇ ਲੋਕ ਤੇਥੋਂ ਦੁੱਧ ਪੁੱਤ ਮੰਗਦੇ ਜਿਹੜਾ ਤੇਰਾ ਰੰਗ ਮੈਨੂੰ ਉਹਦੇ ਵਿੱਚ ਰੰਗ
ਮੇਰਾ ਦੂਜਾ ਨਹੀਂ ਹੈ ਸਵਾਲ ਕਰਨਾ ਦੀ ਮਾਗ ਸਰੀ ਲੱਖ ਚਰਨਾ ਦੇ ਨਾਲ ਕਰਨਾ ਦੀ ਮਾਗ ਸਰੀ ਲੱਖ ਚਰਨਾ
ਦਾਤਾ ਤੈਨੂੰ ਸੰਗਤਾਂ ਬਥੇਰੀਆਂ ਕਿਰਪਾ ਕਰੋ ਸੁਣ ਲਵੋ ਅਰਜਾਂ ਮੇਰੀਆਂ ਦਾਤਾ ਗਰੀਬ ਦਾ ਵੀ ਰੱਖਣਾ ਖਿਆਲ ਚਰਨਾਂ ਦੀ ਮੌਜ ਬੜੀ ਕੋਈ ਪਿਆਰ ਵਿੱਚ ਅਰਜ ਕਰੇ ਤੇਰੇ ਬਚਨਾਂ ਤੇ ਸਾਥੋਂ ਚੱਲਿਆ ਨਾ ਜਾਵੇ ਪਰ ਤੇਰਾ ਵਿਛੋੜਾ ਚੱਲਿਆ ਨਾ ਜਾਵੇ ਪਿੱਛੇ ਬੀਤੇ ਬਥੇਰੇ ਸਾਲ ਚਰਨਾਂ ਦੀ ਮੌਜ ਬੜੀ ਬੁਰੇ ਭਲੇ ਹਾਂ ਦਰ ਤੋਂ ਨਾ ਮੋੜੀ ਲਾਈ ਹੋਈ ਪ੍ਰੀਤੀ ਦੇਖ ਔਗਣ ਨਾ ਤੋੜੀ ਤੈਨੂੰ ਲੱਭਿਆ ਮਸਾਂ ਭਾਲ ਭਾਲ ਚਰਨਾਂ ਦੀ ਮੌਜ ਬੜੀ ਕੋਈ ਹਿਰਦੇ ਦੇ ਵਿੱਚੋਂ ਅਰਦਾਸ ਕਰੇ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ ਕਹਿਬੈ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਤੇ ਯਾਦ ਰੱਖਣਾ ਸਾਡੇ ਭੈਣ ਦੀ ਡੇਰੀ ਦੇਰੀ ਜ਼ਰੂਰ ਆ ਉਹਦੇ ਬਖਸ਼ਣ ਦੀ ਕੋਈ ਦੇਰੀ ਨਹੀਂ ਅਸੀਂ ਢਹਿੰਦਿਆਂ ਢਹਿੰਦਿਆਂ ਕਈ ਵਾਰੀ ਸਾਰੀ ਜ਼ਿੰਦਗੀ ਲੰਘਾ ਦਿੰਦੇ ਕੋਈ ਨਹੀਂ ਜੀ ਬਸ ਆ ਪੰਜ ਸੱਤ ਸਾਲ ਹੀ ਆ ਫਿਰ ਛੱਕ ਲੈਣਾ ਫਿਰ ਗੁਰੂ ਵਾਲੇ ਬਣ ਜਾਣਾ ਬਸ ਜੀ ਆ ਇੱਕ ਮੁੰਡੇ ਦਾ ਵਿਆਹ ਕਰ ਲਈਏ ਫਿਰ ਕੋਈ ਨਹੀਂ ਛਕਾਂਗੇ ਮੁੰਡਾ ਹੋ ਗਿਆ ਕੋਈ ਨਹੀਂ ਬਸ ਆ ਪੋਤਰੇ ਦਾ ਮੂੰਹ ਵੇਖ ਲਈਏ ਫਿਰ ਉਦੋਂ ਤੁਹਾਨੂੰ ਪਤਾ ਖੁਸ਼ੀ 'ਚ ਪੀਤੀ ਗੱਧੀ ਜਾਂਦੀ ਹੈ ਮਸਾਂ ਨਿਬੜ ਜਾ ਕੰਮ ਬਾਅਦ 'ਚ ਕੋਈ ਗੱਲ ਨਹੀਂ ਬਸ ਇੱਦਾਂ ਕਰਦਿਆਂ ਕਰਦਿਆਂ ਬੜਾ ਸਮਾਂ ਲੰਘ ਜਾਂਦਾ ਪਰ ਢਹਿਣ ਦੀ ਦੇਰੀ ਆ ਉਹਦੇ ਬਖਸ਼ਣ ਦੀ ਕੋਈ ਦੇਰੀ ਬੱਚਾ ਜਿੰਨੀਆਂ ਮਰਜ਼ੀ ਗਲਤੀਆਂ ਕਰੇ ਜਿੰਨੀਆਂ ਮਰਜ਼ੀ ਗਲਤੀਆਂ ਕਰੇ ਮਾਂ ਜਿੰਨੀ ਮਰਜ਼ੀ ਨਾਰਾਜ਼ ਹੋਵੇ ਆਪਣੇ ਪੁੱਤਰ ਨਾਲ ਪਰ ਸਾਧਸਨ ਜਦੋਂ ਬੱਚਾ ਆ ਕੇ ਆਪਣੀ ਮਾਂ ਨੂੰ ਗਲਵੱਕੜੀ ਪਾ ਲਵੇ ਤੇ ਪਿਆਰ ਨਾਲ ਆਖੇ ਨਾ ਮਾਂ ਮੈਂ ਭੁੱਲ ਗਿਆ ਤੇ ਮਾਤਾ ਦਾ ਜਿਹੜਾ ਨਾ ਗੁੱਸਾ ਠੰਡਾ ਹੋ ਜਾਂਦਾ ਭੁੱਲ ਜਾਂਦੀ ਹੈ ਬੱਚੇ ਦੇ ਕੀਤੇ ਔਗਣ ਸੋ ਤੇ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰੱਖ ਸਥਿਤੇ ਰਾਮਈਆ ਹਉ ਵਾਰਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ ਤੇ ਮਹਾਰਾਜ ਨੇ ਵੀ ਬਖਸ਼ਣ ਲੱਗਿਆਂ ਦੇਰ ਨਹੀਂ ਲਾਣੀ ਜਿਵੇਂ ਮਾਵਾਂ ਨੂੰ ਆਪਣੇ ਪੁੱਤਰ ਪਿਆਰੇ ਨੇ ਉਸ ਪਰਮੇਸ਼ਰ ਨੂੰ ਵੀ ਆਪਣੇ ਭਗਤ ਪਿਆਰੇ ਨੇ ਕੋਈ ਢਹਿ ਜਾਵੇ ਆ ਕੇ ਅਰਜ ਕਰੇ ਸਹੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਵਕਤ ਦੋ ਮੂਲੇ ਹੋਏ ਇੱਕ ਮੂਲਾ ਉਹ ਸੀ ਜਿਹੜਾ ਬੇਮੁੱਖ ਹੋ ਗਿਆ ਸੀ, ਕਈ ਮਹੀਨੇ ਮਹਾਰਾਜ ਨਾਲ ਰਿਹਾ ਪਰ ਚੱਲੇ ਤੇ ਗਿਆ ਸਤਿਗੁਰਾਂ ਦੇ ਨਾਲ। ਕਹਿੰਦਾ ਬੜੀਆਂ ਮੌਜਾਂ ਨੇ ਮਹਾਰਾਜ ਨਾਲ ਤੇ, ਬੜੀ ਮੌਜ ਹੈ ਕਹਿੰਦੇ, ਤੇ ਸਤਸੰਗਤ ਜਦੋਂ ਉਹਨੇ ਨਾਲ ਰਹਿ ਕੇ ਵੇਖਿਆ ਕਹਿੰਦਾ ਇਹ ਤੇ ਕੰਮ ਹੈ ਹੀ ਬੜਾ ਔਖਾ, ਕਰਨੀ ਫਕੀਰੀ ਕਿਆ ਦਲਗੀਰੀ, ਬੋਲ ਕਬੋਲ ਵੀ ਸਹਿਣਾ, ਦਰ ਦਰ ਪੈਂਦੀ ਭਿੱਖਿਆ ਮੰਗਣੀ, ਮੰਦਿਆਂ ਕਿਸੇ ਨਾ ਕਹਿਣਾ, ਇਹਨਾਂ ਨੂੰ ਤੇ ਲੋਕ ਪੱਥਰ ਵੀ ਮਾਰਦੇ ਨੇ, ਇਹਨਾਂ ਨੂੰ ਤੇ ਲੋਕ ਬੁਰਾ ਭਲਾ ਵੀ ਕਹਿੰਦੇ ਨੇ, ਮੈਂ ਤੇ ਮੱਥਾ ਟਿਕਦੇ ਹੀ ਵੇਖਿਆ ਸੀ, ਮੈਂ ਤੇ ਆਖਿਆ ਬੜੀਆਂ ਮੌਜਾਂ ਨਾ ਪਏ ਤੇ ਜੰਗਲਾਂ ਦੇ ਵਿੱਚ ਰਹਿੰਦੇ ਆ, ਕਈ ਕਈ ਦਿਨ ਕੁਛ ਛਕਦੇ ਨਹੀਂ, ਕਈ ਕਈ ਦਿਨ ਸੌਂਦੇ ਹੀ ਨਹੀਂ, ਇਹ ਤੇ ਬੜਾ ਔਖਾ ਹੈ। ਤੇ ਤੁਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਮੂਲਿਆ ਜਾਈ ਤਾਂ ਜੇ ਨਾਲ ਨਿਭਾ ਸਕਣਾ ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਲਾਉਣੀ ਸੌਖੀ ਆ, ਨਿਭਾਉਣੀ ਔਖੀ ਆ। ਪ੍ਰੇਮ ਕਰਨ ਵਾਲੀ ਦੁਨੀਆਂ ਗੱਲਾਂ ਦੇ ਬੜੇ ਆ ਪਰ ਹਿਰਦੇ ਵਿੱਚੋਂ ਕੋਈ ਵਿਰਲਾ ਹੁੰਦਾ। ਕਈ ਵਾਰੀ ਤੇ ਕਹੀਦਾ ਬਸ ਜੀ ਹੁਣ ਤੇ ਮੈਂ ਪੱਕਾ ਹੀ ਲੱਗ ਗਿਆ ਗੁਰੂ ਵਾਲੇ ਪਾਸੇ, ਹੁਣ ਨਹੀਂ ਟੁੱਟ ਸਕਦਾ। ਬਸ ਚਾਰ ਕੁ ਦਿਨ ਦਾ ਚਾਅ ਹੁੰਦਾ, ਦਸ ਦਿਨ ਲੰਘ ਗਿਆ, ਮਹੀਨਾ ਲੰਘ ਗਿਆ, ਫਿਰ ਉਹੀ ਕੰਮ। ਪਰ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਾਧੂ ਕੋ ਮਿਲਣਾ ਜਾਈਏ ਸਾਥ ਨਾ ਲੀਜੇ ਕੋਏ, ਪਾਛੇ ਪਾਉ ਨਾ ਦੀਜੀਏ ਅੱਗੇ ਹੋਏ ਸੋ ਹੋਏ। ਕਬੀਰ ਸਾਹਿਬ ਕਹਿੰਦੇ ਜਦੋਂ ਤੁਰ ਪਾਓ ਨਾ ਫਿਰ ਪਿੱਛੇ ਨਾ ਮੁੜਿਆ ਕਰੋ, ਅੱਗੇ ਜੋ ਹੋਏਗਾ ਵੇਖੀ ਜਾਏਗੀ ਫਿਰ ਪਿੱਛੇ ਨਹੀਂ ਮੁੜਨਾ। ਪਰ ਆਪਣਾ ਕੁਝ ਹੋਰ ਹਾਲ ਹੈ, ਤੁਰ ਪੈਂਦੇ ਹਾਂ ਆਪਾਂ ਸੋਫੇ ਤੇ ਬਹਿ ਜਾਓ ਝੁੱਕ ਜਾਂਦਾ, ਉੱਠ ਪਓ ਫਿਰ ਉੱਦਾਂ ਹੀ। ਸਮਾਗਮ ਨਵਾਂ ਨਵਾਂ ਹੋਇਆ 10-15 ਦਿਨ ਤੇ ਗੁਰਦੁਆਰਿਆਂ 'ਚ ਬਹਿਣ ਨੂੰ ਥਾਂ ਨੇ, ਇਲਾਕੇ 'ਚ ਵੇਖਿਓ ਜਾ ਕੇ ਭਰ ਜਾਂਦਾ ਸਵੇਰ ਵੇਲੇ, ਹਾਲ ਛੋਟਾ ਪੈਂਦਾ। ਪ੍ਰਬੰਧਕ ਇੱਕ ਵਾਰੀ ਤੇ ਕਹਿੰਦੇ ਨਵਾਂ ਬਣਾਉਣਾ ਪੈਣਾ, ਹੁਣ ਛੋਟਾ ਪੈ ਗਿਆ ਸਾਡਾ ਗੁਰਦੁਆਰਾ। ਪਰ ਫਿਰ ਰੰਗਤ ਚੜ ਗਈ, ਮਨਮੁੱਖਾਂ ਦੀ ਸੰਗਤ ਕਰਦੇ ਕਰਦੇ ਫਿਰ ਰੰਗਤ ਚੜ ਜਾਂਦੀ, ਫਿਰ ਉਹੀ ਹਾਲ। ਪਰ ਆਨੰਦ ਤੇ ਤਾਂ ਜੇ ਤੋੜ ਨਿਭ ਜਾਏ ਫਿਰ ਆਨੰਦ, ਜੇ ਤੁਰ ਪਈਏ ਫਿਰ ਪਿੱਛੇ ਨਾ ਮੁੜੀਏ। ਅਸੀਂ ਤੁਰ ਤੇ ਪੈਂਦੇ ਹਾਂ, ਕਿਸੇ ਰੱਬ ਦੇ ਪਿਆਰੇ ਦੀ ਗੱਲ ਸੁਣ ਲਈ, ਕਿਸੇ ਰਾਗੀ ਤੋਂ ਸੁਣ ਲਿਆ, ਕਿਸੇ ਢਾਡੀ ਤੋਂ, ਕਿਸੇ ਕਥਾ ਵਾਚਕ ਦਾ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੋਈ ਕਾਟ ਕਰ ਗਿਆ ਤੇ ਤੁਰ ਪਏ। ਫਿਰ ਵੇਖਦੇ ਹਾਂ ਵੀ ਅਜੇ ਖਰੇ 2 ਸਾਲ ਨਹੀਂ ਮਰਨਾ, ਕਿ 20 ਸਾਲ ਨਹੀਂ ਮਰਨਾ, ਕਿ 40 ਸਾਲ ਨਹੀਂ ਮਰਨਾ। ਐਵੇਂ ਹੀ ਪਹਿਲਾਂ ਹੀ ਅਸੀਂ ਆ ਕਿਰਪਾਨ ਪਾ ਲਈ ਤੇ ਅੰਮ੍ਰਿਤ ਛਕ ਲਿਆ, ਦਾੜੀ ਰੱਖ ਲਈ, ਅਜੇ ਠੀਕ ਸੀ ਜਿਵੇਂ ਚੱਲਦਾ ਸੀ, ਮਰਨ ਤੋਂ ਪਹਿਲਾਂ ਛਕ ਲੈਂਦੇ। ਉਹ ਹਾਲ ਆ, ਕਹਿੰਦੇ ਇੱਕ ਚੱਲਿਆ ਘਰ ਵਾਲੀ ਨਾਲ ਲੜ ਪਿਆ, ਕਹਿੰਦਾ ਭਾਗਵਾਨ ਮੈਂ ਮਰਨ ਚੱਲਿਆ, ਕਹਿੰਦੀ ਮਰ ਜਾ ਘਰ ਵਾਲੀ, ਕਹਿੰਦੀ ਮਰ ਜਾ, ਮੈਂ ਸੱਚੀ ਮੁੱਚੀ ਮਰ ਜਾਣਾ, ਕਹਿੰਦੀ ਮਰ ਜਾ, ਮੈਂ ਚੱਲਿਆ ਗੱਡੀ ਥੱਲੇ ਆਉਣ, ਕਹਿੰਦੀ ਆ ਜਾ। ਉਹ ਤੁਰਤੇ ਪਿਆ ਘਰੋਂ, ਜਦੋਂ ਉੱਥੇ ਗਿਆ ਮੁੜ ਆਇਆ, ਉਹਦੀ ਘਰ ਵਾਲੀ ਕਹਿੰਦੀ ਕੀ ਗੱਲ ਆ ਕਾ ਤੋਂ ਗਿਆ, ਕਹਿੰਦਾ ਐਂ ਕਰ 4 ਪਰੌਂਠੇ ਪਕਾ ਦੇ। ਉਹ ਕਹਿੰਦੀ ਪਰੌਂਠੇ, ਤੂੰ ਮਰਨ ਚੱਲਿਆ ਤੇ ਤੂੰ ਪਰੌਂਠੇ ਕੀ ਕਰਨੇ ਨੇ। ਕਹਿੰਦਾ ਕਈ ਵਾਰੀ ਗੱਡੀ 4 ਘੰਟੇ ਲੇਟ ਹੋ ਜਾਂਦੀ, ਭੁੱਖੇ ਥੋੜਾ ਮਰਨਾ, ਕਹਿੰਦਾ ਭੁੱਖੇ ਥੋੜਾ ਮਰਨਾ, ਗੱਡੀ ਕੀ ਪਤਾ ਲੇਟ ਹੋ ਜਾਏ। ਸਾਡਾ ਹਾਲ ਵੀ ਏਦਾਂ ਹੀ ਹੈ, ਜਿਵੇਂ ਉਹ ਤੁਰ ਪਿਆ ਨਾ, ਕਹਿੰਦਾ ਮੈਂ ਮਰਨਾ ਹੈ। ਇੱਥੇ ਬੜੇ ਤੁਰ ਪੈਣਗੇ, ਮੈਂ ਮਨ ਮਾਰਨ ਚੱਲਿਆ, ਮੈਂ ਚੱਲਿਆ ਬਸ ਗੁਰੂ ਵਾਲਾ ਬਣਨ, ਬਸ ਹੁਣ ਤੇ ਪੱਕਾ ਹੀ ਗੁਰਸਿੱਖ ਬਣ ਜਾਣਾ, ਅੰਮ੍ਰਿਤ ਵੇਲਾ ਕਦੇ ਨਾਗਾ ਪਾਉਣਾ ਹੀ ਨਹੀਂ, ਪੱਕਾ ਨਿਤਨੇਮੀ। ਤੁਰ ਤੇ ਪਈਦਾ ਤੇ ਫਿਰ ਸੋਚੀਦਾ ਵੀ ਕੀ ਪਤਾ ਮੌਤ ਰੂਪੀ ਗੱਡੀ ਲੇਟ ਹੀ ਨਾ ਹੋ ਜਾਏ ਕਿਤੇ, ਮੌਤ ਨੇ ਕੀ ਪਤਾ ਜੇ 20 ਸਾਲ ਨਹੀਂ ਆਉਣਾ ਕਿ 30 ਸਾਲ ਨਹੀਂ ਹੋਣਾ। ਅਜੇ ਹੋਰ ਵਕਾਰਾਂ ਦੇ ਪਰੌਂਠੇ ਖਾ ਲਓ ਆਖੋ
ਸਤਨਾਮ,
ਹੋਰ ਰੰਗ ਢੰਗ ਵੇਖ ਲਓ, ਦੁਨੀਆਂ ਦੇ ਰੰਗ ਤਮਾਸ਼ੇ ਹੋਰ ਵੇਖ ਲਓ, ਅੱਖੀਂ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਧੀ ਜੀਭ ਨਾ ਰੱਜੀਆਂ ਕਰ ਭੋਗ ਬਲਾਸੇ, ਨੱਕ ਨਾ ਵੱਜਾ ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਪੀਰ ਮਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਇਹ ਮਨ ਰੱਜਦਾ ਨਹੀਂ, ਇਸ ਪਾਸੇ ਲੱਗਣਾ ਹੈ ਬੜਾ ਔਖਾ। ਤੇ ਯਾਦ ਰੱਖਿਓ ਲਾਉਣੀ ਸੌਖੀ ਆ, ਨਿਭਾਉਣੀ ਔਖੀ ਆ। ਮਰਦਾਨਾ ਸੀ ਜਿਹਨੇ ਨਿਭਾ ਤੀ ਗੁਰੂ ਨਾਨਕ ਸਾਹਿਬ ਨਾਲ, ਜਦੋਂ ਪੱਥਰ ਸੁੱਟਿਆ ਨਾ ਵਲੀ ਕੰਧਾਰੀ ਨੇ, ਤੇ ਮਰਦਾਨਾ ਪਾਸੇ ਨਹੀਂ ਦੌੜਿਆ ਨਹੀਂ, ਕਹਿੰਦਾ ਮਹਾਰਾਜ ਜੀ ਉਹ ਆ ਗਿਆ ਪੱਥਰ, ਆਪਾਂ ਨੂੰ ਰੋਣਾ ਵੀ ਕਿਸੇ ਨੇ ਨਹੀਂ ਤੇ ਦਫਨਾਉਣਾ ਵੀ ਕਿਸੇ ਨੇ ਨਹੀਂ, ਉਹ ਆ ਗਿਆ ਵੇਖੋ। ਮਹਾਰਾਜ ਕਹਿੰਦੇ ਕੋਈ ਨੀ ਮਰਦਾਨਿਆ, ਵੇਖ ਮਰਦਾਨਿਆ ਤੂੰ ਰੰਗ ਕਰਤਾਰ ਦੇ, ਆਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ। ਵਾਹਿਗੁਰੂ
ਸਤਿ ਸ੍ਰੀ ਅਕਾਲ।
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਰਦਾਨਿਆ ਫਿਕਰ ਨਾ ਕਰ, ਆ ਜਾਣਗੇ ਪੱਥਰ ਆ ਰਿਹਾ ਥੱਲੇ ਤੇ ਮਰਦਾਨਾ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ ਭੱਜਿਆ ਨਹੀਂ ਵੀ ਇੱਥੇ ਆਉਣਾ ਪੱਥਰ ਮੈਂ ਪਰਾਂ ਹੋ ਜਾਂਦਾ ਦੌੜ ਜਾਂਦਾ ਬਚਾ ਕਰ ਲਾ ਆਪਣਾ। ਕਹਿੰਦੇ ਨੇ ਮਰਦਾਨਾ ਲੁਕਿਆ ਤੇ ਸੀ ਪਰ ਲੁਕਿਆ ਗੁਰੂ ਨਾਨਕ ਦੇ ਪਿੱਛੇ ਹੀ ਸੀ। ਆਖੋ ਸਾਹਿਬ
ਸ੍ਰੀ ਵਾਹਿਗੁਰੂ
ਛੱਡ ਕੇ ਨਹੀਂ ਗਿਆ ਗੁਰੂ ਨਾਨਕ ਸਾਹਿਬ ਨੂੰ। ਕਿਵੇਂ ਕਰਨਾ, ਪ੍ਰਚਾਰਕ ਲੋਕਾਂ ਨੇ ਮਰਦਾਨੇ ਨੂੰ ਇੱਕ ਡਰਪੋਕ ਸਿੱਧ ਕੀਤਾ ਵੀ ਡਰਦਾ ਹੀ ਸੀ ਬੜਾ, ਜਾਂ ਭੁੱਖ ਭੁੱਖੀ ਲੱਗੀ ਰਹਿੰਦੀ ਸੀ ਭਾਈ ਮਰਦਾਨੇ ਨੂੰ ਤੇ ਸਦਾ। ਪਰ ਮਰਦਾਨਾ ਪਹਿਲਾ ਸਿੱਖ ਸੀ ਜਿਹਨੇ ਸਿੱਖ ਧਰਮ ਵਿੱਚ ਸਭ ਤੋਂ ਵੱਧ ਦੁੱਖ ਆਪਣੇ ਤਨ ਉੱਤੇ ਸਹੇ ਨੇ। ਅੱਖ ਸਤਨਾਮ
ਸ੍ਰੀ ਵਾਹਿਗੁਰੂ।
ਇੱਕ ਇੱਕ ਮਹੀਨਾ ਵੀ ਕਈ ਵਾਰੀ ਪ੍ਰਸ਼ਾਦਾ ਨਹੀਂ ਸੀ ਮਿਲਦਾ ਹੁੰਦਾ ਮਰਦਾਨੇ ਨੂੰ, ਨਾਲ ਨਾਲ ਰਹਿਣਾ, ਕੰਡਿਆਂ ਦੀਆਂ ਸੇਜਾਂ ਵਿਛਾਉਣੀਆਂ। ਭਾਈ ਮਰਦਾਨੇ ਨੇ ਸਭ ਤੋਂ ਵੱਧ ਸਭ ਤੋਂ ਪਹਿਲਾਂ ਸੰਤਾਪ ਝੱਲਿਆ ਆਪਣੇ ਸਰੀਰ ਉੱਤੇ, ਦੁੱਖ ਝੱਲਿਆ ਜੋ ਬਾਅਦ ਵਿੱਚ ਸਾਡੀ ਸਾਰੀ ਕੌਮ ਨੂੰ 17ਵੀਂ 18ਵੀਂ ਸਦੀ ਵਿੱਚ ਚੱਲਣਾ ਪਿਆ। ਇਕੱਲਾ ਹੀ ਮਰਦਾਨਾ ਸੀ ਉਦੋਂ ਗੁਰੂ ਨਾਨਕ ਸਾਹਿਬ ਦਾ। ਤੇ ਭਾਈ ਮਰਦਾਨੇ ਨੂੰ ਮਹਾਰਾਜ ਨੇ ਕਈ ਵਾਰੀ ਕਹਿਣਾ ਮਰਦਾਨਿਆਂ ਚੱਲੇ ਜਾਂ ਨਹੀਂ, ਮਹਾਰਾਜ ਕਈ ਵਾਰੀ ਗੁੱਸੇ ਵੀ ਹੋ ਜਾਂਦੇ ਸੀ, ਇੰਨਾ ਨਾਰਾਜ਼ ਹੋ ਜਾਇਆ ਕਰੇ, ਰਬਾਬ ਰੱਖ ਜਾ ਕਰਿਆ ਵੀ ਰਬਾਬ ਮੈਂ ਨਹੀਂ ਵਜਾਉਂਦਾ, ਮੈਥੋਂ ਨਹੀਂ ਵੱਜਦੀ। ਮਹਾਰਾਜ ਨੇ ਮਰਦਾਨਿਆਂ ਨੂੰ ਵੇਖਣਾ, ਵੇਖ ਕੇ ਹੱਸ ਪੈਣਾ, ਜਦੋਂ ਮੁਸਕਰਾਉਣਾ ਤੇ ਕਹਿੰਦਾ ਗੁੱਸਾ ਤੇ ਬੜਾ ਚੜ੍ਹਦਾ, ਜਦੋਂ ਇੱਕ ਵਾਰੀ ਮੇਰੇ ਵੱਲ ਵੇਖ ਲੈਂਦੇ ਹੋ ਨਾ ਤੁਹਾਡੀ ਆ ਤੱਕਣੀ ਜਿਹੜੀ ਆ ਤੁਹਾਡਾ, ਮੇਰੇ ਵੱਲ ਵੇਖ ਕੇ ਹੱਸ ਪੈਂਦੇ ਹੋ ਜਦੋਂ, ਬਸ ਫਿਰ ਸਾਰਾ ਹੀ ਗੁੱਸਾ ਠੰਡਾ ਹੋ ਜਾਂਦਾ। ਮੈਂ ਕਹਿੰਦਾ ਮੈਂ ਚੱਲਿਆ ਵੀ ਜਾਵਾਂਗਾ ਤੇ ਮੈਂ ਕਿਹੜਾ ਬਚ ਜਾਂਗਾ ਤੁਹਾਡੇ ਬਿਨਾਂ, ਬਚਿਆ ਤੇ ਮੇਰੇ ਤੋਂ ਜਾਣਾ ਨਹੀਂ, ਰਿਹਾ ਮੇਰੇ ਤੋਂ ਫਿਰ ਨਹੀਂ ਜਾਣਾ, ਆਉਣਾ ਮੈਨੂੰ ਫਿਰ ਇੱਥੇ ਪਏਗਾ। ਤੇ ਧੰਨ ਭਾਈ ਮਰਦਾਨਾ ਜਿਹਨੇ ਗੁਰੂ ਨਾਨਕ ਨਾਲ ਨਿਭਾਈ ਸੀ, ਤੇ ਅੱਜ ਜਿੱਥੇ ਗੁਰੂ ਨਾਨਕ ਸਾਹਿਬ ਦਾ ਨਾਮ ਆਉਂਦਾ ਉੱਥੇ ਭਾਈ ਮਰਦਾਨੇ ਦਾ ਵੀ ਨਾਲ ਨਾਮ ਆਉਂਦਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਭਾਈ ਮਰਦਾਨੇ ਨੂੰ ਵੀ ਸਿੱਜਦੇ ਹੋ ਰਹੇ ਨੇ। ਤੇ ਇੱਕ ਗੱਲ ਹੋਰ ਯਾਦ ਰੱਖਿਓ ਪਿਆਰਿਓ, ਅਸੀਂ ਥੋੜ੍ਹੀ ਜਿਹੀ ਸੇਵਾ ਕਰ ਲਈਏ, ਮਾਨ ਚਾਹੁੰਦੇ, ਸਤਿਕਾਰ ਚਾਹੁੰਦੇ ਆ, ਲੋਕ ਮੇਰੀ ਜੈ ਜੈਕਾਰ ਕਰਨ, ਮੇਰਾ ਨਾਂ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਏ, ਮੈਂ ਚੱਲਿਆ ਜਾਵਾਂ ਗੁਰਦੁਆਰੇ ਦੀ ਬਿਲਡਿੰਗ ਦੇ ਉੱਤੇ ਪੱਥਰ ਦੇ ਉੱਤੇ ਮੇਰਾ ਨਾਂ ਲਿਖਿਆ ਰਵੇ ਸਦਾ। ਮੈਂ ਕਿਸੇ ਮਹਾਂਪੁਰਖਾਂ ਦਾ ਬਚਨ ਪੜ੍ਹਿਆ, ਉਹ ਕਹਿੰਦੇ ਨੇ ਐ ਗੁਰੂ ਨਾਨਕ ਸਾਹਿਬ, ਐ ਸਤਿਗੁਰੂ, ਤੁਹਾਡਾ ਘਰ ਚਿੱਟਾ, ਤੁਹਾਡਾ ਇਨਸਾਫ ਚਿੱਟਾ, ਪਰ ਅੱਜ ਹੰਕਾਰੀ ਬੰਦਿਆਂ ਨੇ ਤੁਹਾਡੇ ਘਰ ਦੇ ਚਿੱਟੇ ਤੁਹਾਡੇ ਘਰ ਵਿੱਚ ਲੱਗੇ ਹੋਏ ਚਿੱਟੇ ਸੰਗਮਰਮਰ ਨੂੰ ਵੀ ਕਾਲਾ ਕਰ ਦਿੱਤਾ। ਕਹਿੰਦੇ ਇੱਕ ਬਜ਼ੁਰਗ ਤੁਰਿਆ ਫਿਰਦਾ ਸੀ, ਐਨਕ ਉਹਦੇ ਚਸ਼ਮਾ ਲੱਗਿਆ ਹੋਇਆ, ਪੱਥਰ ਉੱਤੇ ਕੁਛ ਲੱਭਦਾ ਸੀ, ਕੋਲੋਂ ਦੀ ਲੱਗੇ ਮਹਾਂਪੁਰਖ ਮਹਾਤਮਾ ਲੰਘਣ। ਉਹ ਕਹਿੰਦੇ ਬਾਪੂ ਜੀ ਜੇ ਕੋਈ ਚੀਜ਼ ਗਵਾਚ ਗਈ ਹੈ ਤੇ ਅਸੀਂ ਲਭਾ ਲਈਏ? ਉਹ ਕਹਿੰਦਾ ਨਹੀਂ ਤੁਸੀਂ ਜਾਓ, ਮੈਂ ਆਪੇ ਲੱਭ ਲਾਂਗਾ। ਇਹ ਤੇ ਦੱਸੋ ਬਾਪੂ ਜੀ ਲੱਭਦੇ ਕੀ ਪਏ ਹੋ? ਕਹਿੰਦੇ ਲੱਭਣਾ ਕੀ ਆ, ਪਿਛਲੇ ਸਾਲ ਮੈਂ ਇੱਥੇ 1000 ਰੁਪਇਆ ਦੇ ਕੇ ਗਿਆ ਸਾਂ, ਪ੍ਰਬੰਧਕ ਕਹਿੰਦੇ ਤੁਹਾਡਾ ਨਾਂ ਲਿਖਾਂਗੇ ਦੇ ਉੱਤੇ, ਤੇ ਵੇਖਣਾ ਇਹ ਆ ਲਿਖਿਆ ਕਿ ਕਿੱਥੇ ਲਿਖਿਆ ਕਿ ਨਹੀਂ ਲਿਖਿਆ। ਮੈਂ ਲੱਭਦਾ ਫਿਰਨਾ ਸਾਰੇ ਫਿਰ ਕੇ ਆਇਆ, ਲੱਭ ਹੀ ਨਹੀਂ ਰਿਹਾ। ਉਹਨਾਂ ਨੇ ਹੱਥ ਜੁੜ ਕੇ ਕਹਿੰਦੇ ਸੱਚੇ ਪਾਤਸ਼ਾਹ, ਲੋਕ ਤੇਰੇ ਦਰ ਤੇ ਆਉਂਦੇ ਨੇ ਵੀ ਤੂੰ ਆਪਣਾ ਨਾਮ ਦੇ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਪਰ ਇਹ ਗੁਰਦੁਆਰੇ ਆ ਕੇ ਵੀ ਆਪਣਾ ਹੀ ਨਾਂ ਲੱਭ ਦਿੰਦੇ ਆ ਸਤਨਾਮ
ਸ੍ਰੀ ਵਾਹਿਗੁਰੂ।
ਤੇ ਅੱਜ ਵੇਖੋਗੇ ਕੋਈ ਪੱਥਰ ਹੈ ਸਾਬਤ, ਕਿਸੇ ਮਰਜ਼ੀ ਇਤਿਹਾਸਕ ਸਥਾਨ 'ਚ ਚਲੇ ਜਾਓ, ਇੱਕ ਪੱਥਰ ਦੇ ਉੱਤੇ 10 ਜਣਿਆਂ ਦੇ ਨਾਂ ਲਿਖੇ ਹੁੰਦੇ ਨੇ। ਆ ਇਹਨੇ ਆਹ ਦਿੱਤਾ, ਇਹਨੇ 1000 ਰੁਪਏ ਦਿੱਤਾ, ਇਹਨੇ 500 ਦਿੱਤਾ, ਇਹਨੇ 200 ਦਿੱਤਾ, ਹੈ ਕੋਈ ਪੱਥਰ ਸਾਬਤ? ਗੁਰੂ ਨਾਨਕ ਦਾ ਘਰ ਚਿੱਟਾ, ਗੁਰੂ ਨਾਨਕ ਦੇ ਘਰ ਦਾ ਇਨਸਾਫ ਚਿੱਟਾ, ਤੇ ਗੁਰੂ ਨਾਨਕ ਦੇ ਘਰ ਵਿੱਚ ਲੱਗਿਆ ਹੋਇਆ ਸੰਗ ਮਰਮਰ ਵੀ ਚਿੱਟਾ ਹੀ ਸੀ, ਪਰ ਅੱਜ ਹੰਕਾਰੀਆਂ ਨੇ ਉਹਨੂੰ ਵੀ ਚਿੱਟਾ ਨਹੀਂ ਰਹਿਣ ਦਿੱਤਾ, ਕਾਲਾ ਕਰ ਦਿੱਤਾ। ਖੁਸ਼ਨਾ
ਸ੍ਰੀ ਵਾਹਿਗੁਰੂ।
ਤੇ ਦਾਸ ਅਰਜ ਕਰਨੀ ਚਾਹੁੰਦਾ ਹੈ, ਜਿਹੜਾ ਉਹ ਪੱਥਰ ਗੁਰਦੁਆਰੇ ਲੱਗਿਆ ਹੁੰਦਾ, ਦੱਸੋ ਘਰ ਲਾ ਲਾਂਗੇ ਆਪਾਂ ਉਦਾਂ ਦਾ ਪੱਥਰ ਜਿਹਦੇ ਉੱਤੇ ਇੰਨੇ ਅੱਖਰ ਲਿਖੇ ਹੋਣ, ਇੱਕ ਲਾਈਨਾਂ ਹੀ ਲਾਈਨਾਂ ਛਪੀਆਂ ਹੋਣ, ਉਹਦੇ ਉੱਤੇ ਕਿੰਨੇ ਨਾਂ ਲਿਖੇ ਹੁੰਦੇ, ਤੇ ਕੀ ਉਦਾਂ ਦਾ ਪੱਥਰ ਅਸੀਂ ਆਪਣੇ ਘਰ ਵਿੱਚ ਕੋਠੀ 'ਚ ਲਾ ਲਾਂਗੇ? ਕਦੇ ਵੀ ਨਹੀਂ। ਉਹ ਚੰਗਾ ਨਹੀਂ ਲੱਗਦਾ ਉਦਾਂ ਦਾ ਪੱਥਰ ਲੱਗਿਆ? ਅਸੀਂ ਕਹਾਂਗੇ ਬਿਲਕੁਲ ਸਾਫ਼ ਚਾਹੀਦਾ, ਸੋਹਣਾ ਲੱਗੇ ਜਿਹੜਾ ਲੱਗਿਆ ਹੋਇਆ। ਤੇ ਜਿਹਦੇ ਉੱਤੇ 15-20 ਨਾਂ ਲਿਖੇ ਨੇ, ਤੇ ਗੁਰਦੁਆਰੇ ਸੋਹਣਾ ਲੱਗਦਾ। ਗੁਰੂ ਨਾਨਕ ਦੇ ਘਰ ਨੂੰ ਵੀ ਸਾਡੇ ਹੰਕਾਰ ਨੇ ਅੱਜ ਕਾਲਾ ਕਰ ਦਿੱਤਾ। ਘਰ ਤੇ ਚਿੱਟਾ ਹੀ ਆ, ਇਨਸਾਫ਼ ਵੀ ਚਿੱਟਾ ਹੀ ਰਹਿਣਾ, ਪਰ ਲੱਗਿਆ ਹੋਇਆ ਪੱਥਰ ਅੱਜ ਚਿੱਟਾ ਨਹੀਂ ਰਿਹਾ। ਤੇ ਕੀ ਨਾਂ ਲਿਖ ਕੇ ਹੀ ਪਤਾ ਲੱਗਦਾ ਵੀ ਇਹਨੇ ਸੇਵਾ ਕੀਤੀ ਹੈ? ਇਹ ਤੇ ਕਰਦੇ ਹੀ ਉਹ ਨੇ ਜਿਹਨਾਂ ਨੂੰ ਗੁਰੂ ਤੇ ਭਰੋਸਾ ਨਹੀਂ, ਜਿਹੜੇ ਅੰਤਰ ਜਾਮੇ ਨਹੀਂ ਸਮਝਦੇ, ਜਿਹਨਾਂ ਦੀ ਸ਼ਰਧਾ ਹੀ ਨਹੀਂ, ਉਹ ਕੁਛ ਕਰਦੇ ਨੇ ਇਹੋ ਜਿਹਾ ਕੁਛ ਉਹ ਕਰਦੇ ਨੇ। ਜਿਹਨਾਂ ਦੀ ਸ਼ਰਧਾ ਭਾਵਨਾ ਹੈ, ਉਹਨਾਂ ਨੂੰ ਪਤਾ ਹੈ ਸੇਵਾ ਭਾਵੇਂ ਕੱਖ ਦੀ ਕਰ ਲਓ, ਸੇਵਾ ਭਾਵੇਂ ਲੱਖ ਦੀ ਕਰ ਲਓ, ਸਤਿਗੁਰੂ ਸਭ ਦੀਆਂ ਜਾਣਦੇ ਨੇ। ਤੇ ਬਾਬਾ ਆਨੰਦ ਸਿੰਘ ਨਾਨਕਸਰ ਵਾਲੇ ਮਹਾਂਪੁਰਖਾਂ ਨੇ ਇਸੇ ਕਰਕੇ ਕਿ ਮਨ ਵਿੱਚ ਕੋਈ ਮਾਣ ਨਾ ਕਰੇ, ਉਹਨਾਂ ਨੇ ਆਖਿਆ ਸੀ ਜਿਹਨੇ ਨਾਨਕਸਰ ਆਉਣਾ ਮਾਇਆ ਲੈ ਕੇ ਹੀ ਨਾ ਆਵੇ, ਹੰਕਾਰ ਕਰਦੇ ਨੇ। ਫਿਰ ਬਾਬਾ ਆਨੰਦ ਸਿੰਘ ਜੀ ਦੀ ਬੜੀ ਕਮਾਈ ਸੀ, ਬਹੁਤ ਕਮਾਈ ਵਾਲੇ ਸਾਧੂ ਸਨ ਮਹਾਂਪੁਰਖ। ਉਹਨਾਂ ਦੇ ਚਰਨਾਂ 'ਚ ਇੱਕ ਪ੍ਰੇਮੀ ਆਇਆ, ਕਹਿੰਦਾ ਬਾਬਾ ਜੀ 1,00,000 ਰੁਪਈਆ। ਬਾਬਾ ਜੀ ਕਹਿੰਦੇ ਰੱਖ ਦੇ, ਸੰਗਤ ਵੱਲ ਬਚਨ ਕਰਨ ਲੱਗ ਪਏ। ਉਸ ਵੇਲਿਆਂ 'ਚ 1,00,000, ਕਹਿੰਦਾ ਬਾਬਾ ਜੀ ਧਿਆਨ ਦਿਓ, ਬਾਬਾ ਜੀ 1,00,000 ਰੁਪਈਆ ਜੀ, ਕਹਿੰਦੇ ਪਿਆ ਰਹਿਣ ਦੇ। ਉਹ ਕਹਿੰਦਾ ਨਾ ਕੋਈ ਸਿਰ ਪਾਓ, ਨਾ ਕੋਈ ਪ੍ਰਸ਼ਾਦ, ਨਾ ਕੋਈ ਸੰਗਤ ਵਿੱਚ ਮੇਰਾ ਸਤਿਕਾਰ, ਇਹ ਧਿਆਨ ਹੀ ਨਹੀਂ ਦਿੰਦੇ। ਉਹਨੇ ਫਿਰ ਆਵਾਜ਼ ਦਿੱਤੀ, ਬਾਬਾ ਜੀ 1,00,000 ਰੁਪਈਆ ਜੀ 1,00,000। ਉਹ ਕਹਿੰਦੇ ਪਿਆਰ ਰਹਿਣ ਦੇ। ਕਹਿੰਦਾ ਬਾਬਾ ਜੀ 96 ਦੇਣ ਵਾਲੇ ਤੁਹਾਡੇ ਕੋਲ ਬੜੇ ਆ ਜਾਣਗੇ, 1,00,000 ਵਾਲਾ ਮੈਂ ਹੀ ਆਇਆ। ਉਹਨਾਂ ਵੇਲਿਆਂ 'ਚ 1,00,000 ਜਦੋਂ ਕੀਮਤ ਸੀ ਕੁਛ ਪੈਸੇ ਦੀ, ਅੱਜ ਦੇ ਤੇ 2,00,000 ਬਣ ਜਾਣਗੇ। ਬਾਬਾ ਜੀ 1,00,000 ਹੈ, ਕਹਿੰਦੇ ਪਿਆਰ ਰਹਿਣ ਦੇ। ਕਹਿੰਦਾ ਬਾਬਾ ਜੀ ਮੇਰੇ ਵਰਗਾ ਦਾਨੀ ਕੋਈ ਨਹੀਂ ਮਿਲਣਾ, ਮੇਰੇ ਵਰਗਾ ਦਾਨੀ ਕੋਈ ਨਹੀਂ, ਵਗਾ ਕੇ ਮਾਰਿਆ 1,00,000 ਰੁਪਈਆ। ਕਹਿੰਦੇ ਲੈ ਜਾ, ਜੇ ਤੇਰੇ ਵਰਗਾ ਦਾਨੀ ਕੋਈ ਨਹੀਂ ਤੇ ਗੁਰੂ ਨਾਨਕ ਦੇ ਘਰ ਵਰਗਾ ਤਿਆਗੀ ਵੀ ਕੋਈ ਨਹੀਂ।
ਸਤ ਸ੍ਰੀ ਅਕਾਲ।
ਵਗਾ ਕੇ ਮਾਰਿਆ 1,00,000 ਰੁਪਇਆ, ਕਹਿੰਦੇ ਲੈ ਜਾ। ਉਸ ਦਿਨ ਤੋਂ ਹੁਕਮ ਕਰ ਦਿੱਤਾ, ਕਹਿੰਦੇ ਮਾਇਆ ਕੋਈ ਲੈ ਕੇ ਹੀ ਨਾ ਆਵੇ, ਮਨ ਵਿੱਚ ਮਾਣ ਹੋ ਜਾਂਦਾ, ਜਿਹਨੇ ਆਉਣਾ ਉਦਾਂ ਹੀ ਸੇਵਾ ਕਰੇ ਗੁਪਤ। ਤੇ ਫਿਰ ਉੱਥੇ ਲੰਗਰ ਵੀ ਪੱਕਿਆ ਪਕਾਇਆ ਹੀ ਜਾਂਦਾ ਨਾਨਕ ਸਰ, ਅੱਜ ਤੱਕ ਮਰਿਆਦਾ ਚੱਲੀ ਆ ਰਹੀ। ਮਹਾਂਪੁਰਖਾਂ ਦੀ ਬੜੀ ਕਮਾਈ ਸੀ। ਤੇ ਸਾਧ ਸੰਗਤ ਅੱਜ ਗੁਰੂ ਨਾਨਕ ਦੇ ਘਰ ਨੂੰ ਵੀ ਚਿੱਟਾ ਨਹੀਂ ਰਹਿਣ ਦਿੱਤਾ, ਹੰਕਾਰੀਆਂ ਦੇ ਹੰਕਾਰ ਨੇ ਉਹ ਵੀ ਕਾਲਾ ਕਰ ਦਿੱਤਾ। ਤੇ ਸਾਧ ਸੰਗਤ ਮਾੜਾ ਜਿਹਾ ਕਰਕੇ ਮਨ ਵਿੱਚ ਮਾਨ ਹੋ ਜਾਂਦਾ, ਸਾਡੇ ਮਨ ਵਿੱਚ ਹੰਕਾਰ ਹੋ ਜਾਂਦਾ, ਮੇਰੇ ਵਰਗਾ ਕੌਣ। ਪਰ ਧੰਨ ਮਰਦਾਨੇ ਦਾ ਜੀਵਨ ਪੜ੍ਹ ਕੇ ਵੇਖੋ, ਭਾਈ ਮਰਦਾਨੇ ਨੇ ਲਾਈ ਤੇ ਤੋੜ ਨਿਭਾਈ। ਜਦੋਂ ਜਾਣ ਦਾ ਸਮਾਂ ਆਇਆ, ਗੁਰੂ ਨਾਨਕ ਸਾਹਿਬ ਪੁੱਛਦੇ ਨੇ ਮਰਦਾਨਿਆ ਤੈਨੂੰ ਇੱਕ ਗੱਲ ਦੱਸੀਏ। ਕਹਿੰਦਾ ਮਹਾਰਾਜ ਜੀ ਦੱਸੋ। 8 ਘੜੀਆਂ ਰਹਿ ਗਈਆਂ ਨੇ, ਤੂੰ ਚਲੇ ਜਾਣਾ ਸਦਾ ਵਾਸਤੇ ਸਾਨੂੰ ਛੱਡ ਕੇ, ਤੇਰਾ ਅੰਤ ਸਮਾਂ ਆ ਗਿਆ। ਮਰਦਾਨਾ ਕਹਿੰਦੇ ਨੱਚਣ ਲੱਗ ਪਿਆ, ਭੰਗੜਾ ਪਾਏ। ਮਹਾਰਾਜ ਕਹਿੰਦੇ ਮਰਦਾਨਿਆ ਕਮਲਾ ਹੋ ਗਿਆ, ਤੈਨੂੰ ਸੁਣ ਗਿਆ ਮੈਂ ਕੀ ਕਿਹਾ? ਕਹਿੰਦਾ ਹਾਂ ਮਹਾਰਾਜ, ਮੇਰਾ ਅੰਤ ਸਮਾਂ ਆ ਗਿਆ, 8 ਘੜੀਆਂ ਰਹਿ ਗਈਆਂ ਨੇ, ਫਿਰ ਨੱਚਦਾ ਕਿਉਂ ਆ? ਕਹਿੰਦਾ ਇਦੋਂ ਖੁਸ਼ੀ ਦੀ ਗੱਲ ਹੋਰ ਕੀ ਹੋਏਗੀ, ਤੁਹਾਡੇ ਚਰਨਾਂ 'ਚ ਮੇਰੀ ਜਾਨ ਨਿਕਲੇ, ਇਦੋਂ ਵੱਧ ਖੁਸ਼ੀ ਦੀ ਗੱਲ ਕੀ ਆ? ਤੇ ਸਤਿਗੁਰਾਂ ਨੇ ਆਖਿਆ, ਮਰਦਾਨਿਆ ਤੂੰ ਤੇ ਚਲੇ ਜਾਏਗਾ, ਮੈਂ ਤੇਰੀ ਕੋਈ ਸਮਾਧ ਬਣਾਵਾਂ, ਤੇਰੀ ਯਾਦਗਾਰ ਬਣਾਈਏ ਕੋਈ ਬਾਅਦ 'ਚ। ਕਹਿੰਦਾ ਮਹਾਰਾਜ, ਚੰਮ ਦੀ ਸਮਾਧ 'ਚੋਂ ਕੱਢ ਕੇ ਤੇ ਮੈਨੂੰ ਇੱਟਾਂ ਦੀ ਸਮਾਧ 'ਚ ਵਾੜਨ ਲੱਗੇ ਹੋ? ਸਿੱਖ ਗਿਆ ਨਾ ਗੁਰੂ ਨਾਨਕ ਸਾਹਿਬ ਦੇ ਨਾਲ ਰਹਿ ਕੇ, ਇਹਨਾਂ ਚੀਜ਼ਾਂ ਦਾ ਤੇ ਮਹਾਰਾਜ ਨੇ ਖੰਡਨ ਕੀਤਾ, ਡਟ ਕੇ ਪਾਖੰਡ ਦਾ ਸਦਾ ਹੀ ਵਿਰੋਧ ਕੀਤਾ। ਮਹਾਰਾਜ ਕਹਿੰਦੇ ਤੇਰੀ ਯਾਦਗਾਰ ਬਣਾਈਏ। ਕੋਈ ਕਹਿੰਦਾ ਮਹਾਰਾਜ ਇੱਟਾਂ ਦੀ ਸਮਾਧ ਚੋਂ ਕੱਢ ਕੇ, ਵਾਹਿਗੁਰੂ ਚੰਮ ਦੀ ਸਮਾਧ ਚੋਂ ਕੱਢ ਕੇ ਤੇ ਮੈਨੂੰ ਇੱਟਾਂ ਦੀ ਸਮਾਧ ਵਿੱਚ ਵਾੜਨ ਲੱਗੇ ਹੋ। ਸੱਚੇ ਪਾਤਸ਼ਾਹ ਮੈਨੂੰ ਕੋਈ ਇੱਛਾ ਨਹੀਂ ਮੇਰੀ ਕਿ ਮੇਰੀ ਕੋਈ ਯਾਦਗਾਰ ਬਣਾਏ, ਮੇਰੀ ਕੋਈ ਸਮਾਧ ਬਣਾਏ। ਬਸ ਸਤਿਗੁਰੂ ਮੇਰੀ ਇੱਕ ਬੇਨਤੀ ਹੈ ਵੀ ਮੈਨੂੰ ਕਦੇ ਕਦੇ ਯਾਦ ਕਰ ਲਿਆ ਕਰਿਓ, ਆਪਣੇ ਦਿਲ ਵਿੱਚ ਮੇਰੀ ਜਗ੍ਹਾ ਬਣਾ ਕੇ ਰੱਖਿਓ, ਕਦੇ ਕਦੇ ਮੈਨੂੰ ਯਾਦ ਕਰਿਆ ਕਰਿਓ ਵੀ ਮੇਰੇ ਨਾਲ ਕੋਈ ਰਹਿੰਦਾ ਹੁੰਦਾ ਸੀ। ਬਸ ਇੰਨਾ ਹੀ ਬਹੁਤ।
ਸਤਿ ਸ੍ਰੀ ਅਕਾਲ।
ਇੰਨਾ ਹੀ ਬਹੁਤ ਆ ਮਹਾਰਾਜ, ਬਸ ਯਾਦ ਕਰ ਲਿਆ ਕਰਿਓ ਮੈਨੂੰ, ਮੇਰੇ ਨਾਲ ਕੋਈ ਰਹਿੰਦਾ ਹੁੰਦਾ ਸੀ। ਹੁਣ ਖਿਮਾ ਕਰਨਾ ਪਿਆ ਦਿਓ, ਜਿਨ੍ਹਾਂ ਵਾਸਤੇ ਦਿਨ ਰਾਤ ਖੱਪਦੇ ਆ, ਮਰਦੇ ਆ, ਮਿਹਨਤ ਕਰੀ ਦੀ ਆ, ਕੋਈ ਯਾਦ ਕਰਦਾ ਬਾਅਦ ਚ? ਜੇ ਕਿਤੇ ਸੁਪਨੇ ਚ ਵੀ ਬਾਪੂ ਆ ਜਾਏ ਤੇ ਸਵੇਰੇ ਕਿਸੇ ਸਿਆਣਾ ਬਾਬੇ ਕੋਲ ਲੱਭਣਗੇ, ਜਾ ਕੇ ਕਹਿਣਗੇ ਬਾਬਾ ਜੀ ਅਖੇ, ਹਾਂਜੀ ਉਹ ਬਾਪੂ ਜੀ ਸੁਪਨੇ ਚ ਆਏ ਸੀ, ਕੋਈ ਅਰਦਾਸ ਕਰੋ ਵੀ ਕੋਈ ਭਾਣਾ ਹੀ ਨਾ ਵਰਤ ਜਾ ਕੋ ਸਾਧਨ।
ਹਾਂ,
ਜਿਨ੍ਹਾਂ ਵਾਸਤੇ ਦਿਨ ਰਾਤ ਮਿਹਨਤ ਕਰੀ ਦੀ ਆ, ਜਿਨ੍ਹਾਂ ਵਾਸਤੇ ਖਪਦਾ ਰਿਹਾ, ਜਿਨ੍ਹਾਂ ਵਾਸਤੇ ਆਪਣਾ ਧਰਮ ਗਵਾਇਆ, ਕੋਈ ਉਹ ਤੇ ਸੁਪਨੇ ਵਿੱਚ ਆਉਣਾ ਵੀ ਪਸੰਦ ਨਹੀਂ ਕਰਦੇ, ਫਿਰ ਕਾਹਦਾ ਸੰਬੰਧ ਹੈ ਸਾਡਾ? ਮੈਂ ਵੇਖਿਆ ਖੁਦ ਇੱਥੋਂ ਦਾ ਤੇ ਮੈਨੂੰ ਪਤਾ ਨਹੀਂ, ਸਾਡੇ ਪਿੰਡਾਂ ਦੇ ਜੇ ਕਿਸੇ ਦੀ ਮੌਤ ਹੋ ਜਾਣੀ ਨਾ, ਉਹਦਾ ਅੰਤਮ ਸੰਸਕਾਰ ਜਦੋਂ ਹੁੰਦਾ ਸੀ, ਤੇ ਜੇ ਕਿਸੇ ਦਾ ਮਰੇ ਹੋਏ ਦਾ ਧੂੰਆਂ ਵੀ ਸੰਸਕਾਰ ਕਰਨ ਵਾਲੇ ਵੇਲੇ ਪਿੰਡ ਵੱਲ ਆ ਜਾਂਦਾ ਸੀ ਨਾ, ਪਿੰਡ ਵੱਲ ਧੂੰਆਂ ਵੀ, ਤੇ ਲੋਕ ਗੱਲਾਂ ਕਰਦੇ ਹੁੰਦੇ ਸੀ ਬੜਾ ਮਾੜਾ ਹੋਇਆ ਅੱਜ, ਕਿਉਂ? ਧੂੰਆਂ ਪਿੰਡਾਂ ਲਾ ਗਿਆ, ਖੈਰ ਨਹੀਂ ਆ। ਖੁ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੀਆਂ ਗਲੀਆਂ ਦੇ ਵਿੱਚ ਅਸੀਂ ਫਿਰਨੇ ਆ, ਜਿਹੜੇ ਪਿੰਡ ਵਿੱਚ ਗੇੜੇ ਦਿੰਦੇ ਆ ਨਾ, ਬਾਅਦ ਚ ਇਹ ਕਹਿਣਗੇ ਵੀ ਇਹਦਾ ਧੂੰਆਂ ਵੀ ਪਿੰਡ ਵੱਲ ਨਾ ਆਵੇ। ਇਸ ਕਰਕੇ ਤੇ ਮਹਾਰਾਜ ਕਹਿੰਦੇ ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ, ਆਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਜਿਨ੍ਹਾਂ ਵਾਸਤੇ ਦੀਨ ਗਵਾਇਆ, ਜਿਨ੍ਹਾਂ ਵਾਸਤੇ ਧਰਮ ਗਵਾਇਆ, ਉਹਨਾਂ ਨੇ ਤੇ ਛੱਡ ਦੇਣਾ, ਬੱਚੇ ਵੀ ਯਾਦ ਨਹੀਂ ਕਰਦੇ। ਕਰੋੜਾਂ ਰੁਪਏ ਦੀ ਜਾਇਦਾਦ ਬਣਾ ਦਿੱਤੀ, ਕਦੇ ਕਿਸੇ ਨੇ ਕਿਹਾ ਬਾਪੂ ਨੂੰ ਦੀਵਾਨ ਬੈੱਡ ਤੇ ਲੈ ਚੱਲੋ ਪਾ ਕੇ? ਉਸੇ ਸੀੜੀ ਤੇ ਜਾਣਾ ਜਿਹਦੇ ਤੇ ਇੱਕ ਗਰੀਬ ਜਾ ਰਿਹਾ, ਤਕੜੇ ਤੋਂ ਤਕੜਾ ਵੀ ਉਸੇ ਤੇ ਜਾਂਦਾ। ਸਤਿਗੁਰੂ ਇਸੇ ਕਰਕੇ ਵਾਰ ਵਾਰ ਸਮਝਾਉਣ ਦਾ ਯਤਨ ਕਰਦੇ ਨੇ, ਘਰ ਬਣਾਓ, ਕੋਠੀਆਂ ਬਣਾਓ, ਪਰ ਤੇਰੇ ਮਹਿਲਾਂ ਦਾ, ਤੇਰੀਆਂ ਕੋਠੀਆਂ ਦਾ ਕੀ ਫਾਇਦਾ ਜੇ ਅੱਗੇ ਹੀ ਜਗ੍ਹਾ ਨਾ ਬਣਾ ਸਕਿਆ? ਤੇ ਬਣ ਜਾਏਗੀ। ਦਾਸ ਨੇ ਪਰਸੋਂ ਅਰਜ ਕੀਤੀ ਸੀ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਦੇਖਣਾ ਸਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈ ਅੱਠਾ। ਫਿਰ ਦਰਗਾਹ ਵਿੱਚ ਥਾਂ ਮਿਲਦੀ।